And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਬਹੁਤ ਵਧੀਆ। ਤੁਸੀਂ ਅੱਜ ਇੱਕ ਦਿਨ ਦੇ ਵਕਫੇ ਤੋਂ ਬਾਅਦ ਸਵੇਰ ਵਾਲੇ ਸ਼ੋਅ ਦੇ ਵਿੱਚ ਸ਼ਾਮਲ ਹੋਏ ਹੋ, ਖੁਸ਼ੀ ਬਹੁਤ ਆ।
ਜੀ ਜੀ ਜੀ, ਚਾਹ ਚੜਿਆ ਹੋਇਆ,
ਚਾਹ ਚੜਿਆ ਹੋਇਆ,
ਖਬਰਾਂ ਵੀ ਬਹੁਤ ਨੇ।
ਹਾਂ, ਹੋਰ ਕੀ ਹਾਲ ਤੁਹਾਡਾ?
ਜੀ ਠੀਕ ਠਾਕ।
ਖਬਰਾਂ ਦਾ ਤਾਂ ਇਹ ਹਿਸਾਬ ਆ, ਦੇਖੋ ਇੱਕੋ ਹੀ ਬਾਈ ਇੱਥੇ ਵੈਨਕੂਵਰ 'ਚ। ਮੈਂ ਹੁਣ ਯਾਰ ਦੋ ਤਿੰਨ ਵਾਰੀ ਉਹ ਖਬਰ ਸੁਣ ਲਈ, ਪਰ ਮੈਂ ਜਦ ਵੀ ਸੁਣਦਾ ਵੀ ਮੈਨੂੰ ਉੱਥੋਂ ਪਤਾ ਲੱਗਦਾ ਵੀ ਖਬਰਾਂ ਦਾ ਹਿਸਾਬ ਕਿਤਾਬ ਕਿੰਨਾ ਕੁ ਹਰੇ ਵੀ ਕਮੀ ਕਿੰਨੀ ਹੈ,
ਪੂਰਾ ਸੂਰਾ ਹੀ ਹੈ,
ਪੂਰਾ ਸੂਰਾ, ਕਿਉਂਕਿ ਇਹੋ ਜਿਹਾ ਗੇੜਾ ਦਿੱਤਾ ਜਾ ਰਿਹਾ ਉਸ ਖਬਰ ਨੂੰ। ਉਹ ਖਬਰੇ ਫਿਲਮ ਦੇਖਣ ਗਏ ਸੀ, ਕੀ ਹੋਇਆ ਸੀ, ਉਹਨਾਂ ਦੇ ਵਾਈਫ ਦੀ ਰਿੰਗ ਪੌਪਕੋਰਨ ਦੇ ਲਿਫਾਫੇ 'ਚ ਗੁਆਚ ਗਈ, ਪੌਪਕੋਰਨ ਗਾਰਬੇਜ ਸੁੱਟਤਾ, ਬਾਅਦ 'ਚ ਪਤਾ ਲੱਗਿਆ ਵੀ ਯਾਰ ਰਿੰਗ ਕਿੱਥੇ ਗਈ, ਫਿਰ ਲੱਗਿਆ ਵੀ ਉਹ ਗਾਰਬੇਜ 'ਚ ਸੁੱਟਿਆ ਤੇ ਅੱਗੇ ਆ ਗਾਰਬੇਜ ਤਾਂ ਉਹ ਕਲੈਕਟ ਹੋ ਕੇ ਜਾ ਵੀ ਚੁੱਕਾ, ਫਿਰ ਭਾਈ ਸਾਹਿਬ ਗਏ ਗਾਰਬੇਜ ਡੰਪ, ਉੱਥੇ ਕੰਧ ਬਣੀ ਹੋਈ ਸੀ ਕੂੜੇ ਦੀ, ਉਹਦੇ ਵਿੱਚੋਂ ਲੱਭ ਕੇ ਲੈ ਉਹ ਅੰਗੂਠੀ,
ਦੋ ਅੰਗੂਠੀਆਂ,
ਦੋ ਸੀਗੀਆਂ,
ਕਹਿੰਦੇ ਇੱਕ ਅੰਗੂਠੀ ਲੱਭੀ, ਫਿਰ ਕਹਿੰਦੇ ਉਹਨਾਂ ਦਾ ਹੌਸਲਾ ਵੱਧ ਗਿਆ, ਉਹ ਕਹਿੰਦੇ ਮੈਂ ਦੁਬਾਰਾ ਛਾਲ ਮਾਰੂ, ਮੈਂ ਦੂਜੀ ਵੀ ਲੱਭੂ, ਤੇ ਕਹਿੰਦੇ ਇੱਕ ਘੰਟੇ ਦੇ ਅੰਦਰ ਅੰਦਰ ਉਹਨਾਂ ਨੇ ਦੋਨੋਂ ਹੀ ਮੁੰਦਰੀਆਂ ਜਿਹੜੀਆਂ ਲੱਭ ਲਈਆਂ।
ਕਿਆ ਬਾਤ ਹੈ, ਇਹ ਕੱਲ ਦੀ ਚੱਲ ਰਹੀ ਖਬਰ।
ਸਾਡੇ ਲਿਸਨਰ ਸਾਡੇ ਨਾਲ ਨਾਰਾਜ਼ ਨੇ, ਤੁਹਾਨੂੰ, ਤੁਸੀਂ ਦੂਜਿਆਂ ਦੀ ਗੱਲਾਂ ਕਰਦੇ ਹੋ, ਤੁਹਾਡੇ ਨਾਲ ਵੀ ਬਹੁਤ ਸਾਰੇ ਲਿਸਨਰ ਨਾਰਾਜ਼ ਨੇ,
ਕਿਉਂ
ਤੁਸੀਂ ਰੋਜ਼ ਹੀ ਡੋਨਲਡ ਟਰੰਪ ਦੀ ਗੱਲ ਕਰਦੇ ਰਹਿੰਦੇ ਹੋ, ਰੋਜ਼ ਹੀ ਬੀ ਸੀ ਫੈਰਿਜ ਦੀ ਗੱਲ ਕਰਦੇ ਰਹਿੰਦੇ ਹੋ, ਰੋਜ਼ ਹੀ ਤੁਸੀਂ ਪੀਅਰ ਪੌਲੀਅਫ ਦੀ ਗੱਲ ਕਰਦੇ ਰਹਿੰਦੇ ਹੋ, ਰੋਜ਼ ਹੀ ਮਾਰਕ ਕਾਰਨੀ ਦੀ ਗੱਲ ਕਰਦੇ ਰਹਿੰਦੇ
ਹੋ,
ਕੀ ਕਰੀ ਜਾਂਦੇ ਹੋ ਤੁਸੀਂ? ਸੇਮ ਖਬਰਾਂ ਨੇ ਉਹੀ ਕਰੀ ਜਾਂਦੇ,
ਉਹੀ ਕਰੀ ਜਾਂਦੇ। ਨਹੀਂ ਫਿਰ ਠੀਕ ਆ, ਉਹਨਾਂ ਨੇ ਦੇਖ ਲਓ ਭਾਈ, ਆ ਵੀ ਤੁਹਾਨੂੰ ਦੱਸਦਾ ਹੁਣ ਅਗਲਿਆਂ ਨੇ ਇਸ ਹਿਸਾਬ ਨਾਲ ਮੁੰਦਰੀ ਲੱਭ ਲਈ ਸੀ, ਹੁਣ ਇਹ ਹੁਣ ਅਗਲੇ ਨੇ ਦੇਖੋ ਚਾਅ ਨਾਲ ਲੱਭੀ ਕਿ ਮਜਬੂਰੀ ਨਾਲ ਲੱਭੀ, ਇਹ ਗੱਲ ਵੱਧਦੀ ਆ, ਕਿਉਂਕਿ ਪਰ ਚਲੋ ਯੂ ਨੋ ਇਟਸ ਇਟਸ ਅ ਸਟੋਰੀ ਨੰਦ ਲੈਸ।
ਤਾਂ ਹੀ ਕਹਿੰਦੇ ਆ ਡਾਇਮੰਡ ਇਜ਼ ਫੋਰਐਵਰ,
ਹਾਂ ਹੀਰਾ ਹੈ ਸਦਾ ਕੇ ਲਈ। ਚਲੋ ਖੈਰ, ਨਹੀਂ
ਹੀਰੇ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ।
ਪਰ
ਅੱਜ ਕੱਲ੍ਹ ਵੈਸੇ ਡਾਇਮੰਡ ਇੰਡਸਟਰੀ ਪੂਰੀ ਡਾਵਾਂਡੋਲ ਹੋ ਗਈ ਆ,
ਲੈਬ ਗਰੋਨ ਡਾਇਮੰਡਸ, ਲੈਬ ਗਰੋਨ ਡਾਇਮੰਡਸ ਨੇ ਜਿੰਨੀ ਕੀਮਤ ਦਾ ਤੁਹਾਨੂੰ ਇੱਕ ਅਸਲੀ ਹੀਰਾ ਜਿੰਨਾ ਵੀ ਉਹਦਾ ਸਾਈਜ਼ ਦਾ ਮਿਲਦਾ, ਉੱਤੋਂ ਟ੍ਰਿਪਲ ਸਾਈਜ਼ ਦਾ ਹੀਰਾ ਉੱਤੋਂ ਅੱਧੀ ਤੋਂ ਵੀ ਘੱਟ ਕੀਮਤ ਤੇ ਲੈਬ ਗਰੋਨ ਮਿਲ ਜਾਂਦਾ।
ਐਂਡ ਸੇਮ ਹੀ ਹੁੰਦਾ ਬਿਲਕੁਲ, ਬਸ ਕਹਿੰਦੇ ਵੀ ਉਹਨੂੰ ਡਿਫਰੈਂਸ਼ੀਏਟ ਕਰਨਾ ਵੀ ਬੜਾ ਔਖਾ, ਕੀਤਾ ਹੀ ਨਹੀਂ ਜਾ ਸਕਦਾ, ਬਸ ਇਹੀ ਆ ਵੀ ਮੋਰ ਦਾ ਫਰਕ ਹੈ,
ਮੋਰ ਦਾ ਫਰਕ।
ਤੇ ਹੁਣ ਉਹ ਜਿਹੜੇ ਲੈਬ ਗਰੋਨ ਡਾਇਮੰਡਸ ਨੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਐਕਸੈਪਟੈਂਸ ਮਿਲ ਰਹੀ ਹੈ,
ਬਿਕੋਜ਼ ਆਫ ਦ ਪ੍ਰਾਈਸ,
ਬਿਕੋਜ਼ ਆਫ ਦ ਪ੍ਰਾਈਸ।
ਉਹ ਬੜਾ ਵੱਡਾ ਡਿਫਰੈਂਸ ਆ ਵਾਸੂ ਜੀ, ਇਨ ਦ ਪ੍ਰਾਈਸ ਆਫ ਅ ਲੈਬ ਗਰੋਨ ਡਾਇਮੰਡ ਵਰਸਿਸ ਦ ਪ੍ਰਾਈਸ ਆਫ ਅ ਨੈਚੁਰਲੀ ਜਿਹੜਾ ਐਕਸਟ੍ਰੈਕਟਿਡ ਡਾਇਮੰਡ ਆ।
ਸੋ ਜਿਹੜੀ ਸਾਰੀ ਉਹ ਮਾਰਕੀਟਿੰਗ ਇੰਨੇ ਸਾਲਾਂ ਦੀ ਕੀਤੀ ਗਈ, ਹੀਰਾ ਹੈ ਸਦਾ ਕੇ ਲਈ, ਡਾਇਮੰਡ ਇਜ਼ ਫੋਰਐਵਰ, ਉਹ ਸਭ ਡਾਵਾਂਡੋਲ ਹੋ ਗਿਆ,
ਸਭ ਡਾਵਾਂਡੋਲ ਹੋ ਗਿਆ, ਸਹੀ ਗੱਲ ਆ।
ਸੋ ਸਾਡੇ ਲਿਸਨਰਸ ਨੂੰ ਪਤਾ ਲੱਗ ਗਿਆ ਹੋਣਾ ਵੀ ਇਹ ਖਬਰਾਂ ਪੂਰੀਆਂ ਸੂਰੀਆਂ ਹੀ ਨੇ।
ਇੱਧਰ ਮੈਸੇਜ ਆ ਕਹਿੰਦਾ ਅਸੀਂ ਵੀ ਗੁੱਸਿਆਂ ਵਿੱਚ ਨਾ, ਸਾਡਾ ਮੈਸੇਜ ਨਹੀਂ ਪੜਦਾ। ਬੈਨੀਵਾਲ ਸਾਹਿਬ, ਤੁਹਾਡਾ ਮੈਸੇਜ ਸਭ ਤੋਂ ਪਹਿਲਾਂ ਪੜਿਆ ਅੱਜ ਕਿ ਮੱਕੀ ਦੀ ਰੋਟੀ ਨਾਲ ਅੰਬ ਦਾ ਆਚਾਰ ਆ, 91.5 ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ
ਅਕਾਲ। ਵੀ ਸੁਣਿਆ,
ਇਹ ਮਸ਼ਕਰੀ ਕਰ ਰਹੇ, ਵੈਸੇ ਮਜ਼ਾਕ ਕਰ ਰਹੇ ਨੇ। ਜੀ ਜੀ, ਬੈਨੀਵਾਲ ਸਾਹਿਬ ਤੁਹਾਡਾ ਮੈਸੇਜ ਤਾਂ ਪੜੀਦਾ ਹੀ ਆ, ਹੋਰ ਬਾਕੀ ਦਾ ਵੀ,
ਬਾਕੀਆਂ ਦਾ ਪੜੀ ਨਾ ਪੜੀਏ, ਤੁਹਾਡਾ ਪੜੀਦਾ ਹੀ ਆ, ਸਾਰੇ ਪੜੀ ਦੇ ਜੀ,
ਸਾਰੇ ਪੜੀ ਦੇ ਆ,
ਕੋਸ਼ਿਸ਼ ਇਹੀ ਹੁੰਦੀ।
ਇਹ ਗੱਲ ਹੁੰਦੀ ਵੀ ਸਾਰੇ ਉਹ ਕਈ ਵਾਰੀ ਆਨ ਏਅਰ ਇੰਕਲੂਡ ਨਹੀਂ ਕਰਨ ਦੇ। ਇੱਕ ਵਾਸੂ ਜੀ ਮੈਸੇਜ ਆਇਆ ਸਾਨੂੰ ਹਰਪ੍ਰੀਤ ਸਿੰਘ ਗਿੱਲ ਜੀ ਦਾ, ਹਰਪ੍ਰੀਤ ਜੀ ਦੱਸ ਰਹੇ ਨੇ, ਕਹਿੰਦੇ ਗੁੱਡ ਮਾਰਨਿੰਗ ਵਿਜੇ ਜੀ, ਵਾਸੂ ਜੀ ਇੰਜੋਇੰਗ ਯੂਰ ਸ਼ੋਅ ਫਰੋਮ ਅਲਾਸਕਾ ਕਰੂਜ਼।
ਵਾਹ ਜੀ ਵਾਹ,
ਕਿਆ ਬਾਤ ਆ ਵਾਸੂ ਜੀ,
ਸਾਨੂੰ ਵੀ ਲੈ ਜਾ ਕਰੋ ਯਾਰ ਨਾਲ
ਅਲਾਸਕਾ ਤੱਕ, ਤੁਸੀਂ ਤੁਹਾਡੀ ਆਵਾਜ਼ ਦੀ ਗਰਜਨ ਪਹੁੰਚ ਰਹੀ ਆ। ਅਸੀਂ ਜੀ ਵਟਸਐਪ 'ਤੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ, ਕਹਿੰਦੇ ਗੁੱਡ ਮਾਰਨਿੰਗ ਵਿਜੇ ਭਾਅ ਜੀ, ਵਾਸੂ ਭਾਅ ਜੀ, ਭਾਅ ਜੀ ਮਜਬੂਰੀ ਹੋਣੀ ਉਹਨੂੰ ਪਤਾ ਜਿ, ਅੱਛਾ ਚਲੋ ਐਨੀਵੇ ਅੱਗੇ ਰਹਿ ਨਹੀਂ ਦਿਓ, ਨਹੀਂ ਪੜ੍ਹਦੇ, ਵੀ ਨਾ ਗਨੋ ਰੀਡ ਦੈਟ। ਅੱਛਾ ਵਾਸੂ ਜੀ, ਹੁਣ ਖਬਰਾਂ ਵਾਲੇ ਪਾਸੇ ਰੁੱਖ ਕਰ ਲਈਏ। ਵੈਸੇ ਤਾਂ ਜਿਹੜੀਆਂ ਭਾਈ ਸਾਹਿਬ ਨੇ ਮੁੰਦਰੀਆਂ ਲੱਭੀਆਂ ਗਾਰਬੇਜ ਡੰਪ 'ਚੋਂ, ਉਹ ਵੀ ਬਹੁਤ ਵੱਡੀ ਖਬਰ ਬਣੀ ਹੋਈ ਹੈ ਇਸ ਵੇਲੇ ਮੈਟਰੋ ਵੈਨਕੂਵਰ ਦੇ ਇਲਾਕੇ ਦੇ ਵਿੱਚ, ਪਿਛਲੇ ਤਕਰੀਬਨ 1.5-2 ਦਿਨਾਂ ਤੋਂ ਜਿਹੜੀਆਂ ਸਟ੍ਰਾਈਕਸ ਦਾ ਸਿਲਸਿਲਾ ਚੱਲਿਆ ਹੋਇਆ, ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਦੀ ਸਟ੍ਰਾਈਕ ਦਾ ਨਿਪਟਾਰਾ, ਟੈਂਟੇਟਿਵ ਅਗਰੀਮੈਂਟ ਕੱਲ੍ਹ ਅਰਲੀ ਮਾਰਨਿੰਗ ਹੋ ਗਿਆ ਸੀ, ਚਲੋ ਕੱਲ੍ਹ ਤੋਂ ਕੁਝ ਫਲਾਈਟਸ ਵੀ ਰਿਜ਼ਿਊਮ ਹੋ ਗਈਆਂ, ਪਰ ਵਾਸੂ ਜੀ ਜਿਹੜੀਆਂ ਇਹ ਫਲਾਈਟਸ ਦੇ ਨੋਰਮਲ ਹੋਣ ਦਾ ਸਿਲਸਿਲਾ ਕਿ ਸਕੈਜੂਲ ਮੁਤਾਬਕ ਸਾਰੀਆਂ ਉਡਾਨਾਂ ਡਿਪਾਰਟ ਹੋ ਸਕਣ, ਲੈਂਡ ਹੋ ਸਕਣ, ਉਹਨੂੰ 7-10 ਦਿਨ ਲੱਗ ਜਾਣੇ ਨੇ ਹਜੇ ਹੋਰ। ਸੋ ਜਿਹਨਾਂ ਲੋਕਾਂ ਦੀਆਂ ਆਉਂਦੇ ਦਿਨਾਂ ਦੇ ਵਿੱਚ ਵੀ ਏਅਰ ਕੈਨੇਡਾ 'ਤੇ ਬੁਕਿੰਗਸ ਨੇ, ਇਸ ਗੱਲ ਦੇ ਬੜੇ
ਜ਼ਿਆਦਾ ਆਸਾਰ ਨੇ ਕਿ ਹੋ ਸਕਦਾ ਉਹ ਫਲਾਈਟ ਡਿਲੇ ਹੋਵੇ ਜਾਂ ਪੂਰੀ ਤੌਰ 'ਤੇ ਮੁਕੰਮਲ ਤੌਰ 'ਤੇ ਕੈਂਸਲ ਹੀ ਹੋਵੇ ਅਨਦਰ ਵੀਕ ਟੂ 10 ਡੇਜ਼ ਫੋਰ ਥਿੰਗਸ ਟੂ ਨੋਰਮਲਾਈਜ਼
ਯਾ ਸੋ ਟੈਂਟੇਟਿਵ ਅਗਰੀਮੈਂਟ ਸਾਨੂੰ ਦੱਸਿਆ ਗਿਆ ਵੀ ਕੱਲ੍ਹ ਤੜਕਸਾਰ ਹੋ ਗਿਆ ਸੀ ਕਿਉਂਕਿ ਪਰਸੋਂ ਸ਼ਾਮ ਅਚਾਨਕ ਦੋਨੋਂ ਧਿਰਾਂ ਰਾਜ਼ੀ ਹੋ ਗਈਆਂ ਗੱਲਬਾਤ ਕਰਨ ਲਈ 9 ਘੰਟੇ ਕਹਿੰਦੇ ਡਿਸਕਸ਼ਨ ਉਹਨਾਂ ਦੀ ਆਪਸ ਵਿੱਚ ਨੈਗੋਸੀਏਸ਼ਨ ਚੱਲਦੀ ਰਹੀ ਉਸ ਤੋਂ ਬਾਅਦ ਫਿਰ ਟੈਂਟੇਟਿਵ ਅਗਰੀਮੈਂਟ ਹੋਇਆ ਤੇ ਉਹਦੇ ਬਾਵਜੂਦ ਸੋ ਟੈਂਟੇਟਿਵ ਅਗਰੀਮੈਂਟ ਜਦੋਂ ਹੋ ਗਿਆ ਯੂਨੀਅਨ ਨੇ ਕਿਊਪੀ ਨੇ ਆਪਣੇ ਫਲਾਈਟ ਅਟੈਂਡੈਂਟਸ ਨੂੰ ਜਿਹੜੇ ਮੈਂਬਰਸ ਨੇ ਉਹਨਾਂ ਦੇ ਉਹਨਾਂ ਨੂੰ ਕਿਹਾ ਕਿ ਤੁਸੀਂ ਪੂਰੀ ਤਰ੍ਹਾਂ ਕੋਆਪਰੇਟ ਕਰਨਾ ਏਅਰ ਕੈਨੇਡਾ ਦੇ ਨਾਲ ਕਿ ਜਿਹੜੇ ਫਲਾਈਟ ਆਪਰੇਸ਼ਨਸ ਨੇ ਉਹ ਰਿਜ਼ਿਊਮ ਹੋਣ ਜਲਦ ਤੋਂ ਜਲਦ ਵੀ ਤੁਸੀਂ ਪੂਰੀ ਤਰ੍ਹਾਂ ਕੋਆਪਰੇਟ ਕਰੋ ਹਾਲਾਂਕਿ ਅਜੇ ਟੈਂਟੇਟਿਵ ਅਗਰੀਮੈਂਟ ਹੀ ਹੈ ਇਹਦੀ ਰੈਟੀਫਿਕੇਸ਼ਨ ਅਜੇ ਬਾਕੀ ਹੈ ਤੁਹਾਨੂੰ ਮੌਕਾ ਮਿਲੇਗਾ ਇੱਥੇ ਵੋਟ ਕਰਨ ਦਾ ਤੁਸੀਂ ਵੋਟ ਕਰਿਓ ਬਟ ਵੀ ਆਰ ਟੈਲਿੰਗ ਯੂ ਵਧੀਆ ਅਗਰੀਮੈਂਟ ਹੋਇਆ ਤੁਸੀਂ ਕੋਆਪਰੇਟ ਕਰੋ ਅਤੇ ਫਲਾਈਟਸ ਰਿਜ਼ਿਊਮ ਹੋਣ ਉਹਦੇ ਬਾਵਜੂਦ ਏਅਰ ਕੈਨੇਡਾ ਵੱਲੋਂ ਇਹ ਕਿਹਾ ਜਾ ਰਿਹਾ ਸੋ ਵੈਸੇ ਫਲਾਈਟਸ ਰਿਜ਼ਿਊਮ ਹੋਣੀਆਂ ਸ਼ੁਰੂ ਹੋ ਗਈਆਂ
ਕੱਲ੍ਹ ਤੋਂ ਹੀ ਹੋ ਗਈਆਂ
ਕੱਲ੍ਹ ਸਾਡੇ ਸਮੇਂ ਮੁਤਾਬਕ 1 ਵਜੇ ਤੋਂ ਪੈਸੀਫਿਕ ਸਮੇਂ ਮੁਤਾਬਕ ਫਲਾਈਟਸ ਉੱਡਣੀਆਂ ਸ਼ੁਰੂ ਹੋ ਗਈਆਂ ਸੀ ਪਰ ਏਅਰ ਕੈਨੇਡਾ ਦਾ ਕਹਿਣਾ ਵੀ ਟੋਟਲ ਸਾਰੀਆਂ ਵੀ ਕੈਂਸਲੇਸ਼ਨਸ ਹੁਣ ਖਤਮ ਹੀ ਹੋ ਜਾਣ ਵੀ ਉਹਨੂੰ ਹਫ਼ਤਾ 10 ਦਿਨ ਲੱਗ ਸਕਦੇ ਨੇ ਮਤਲਬ ਇਹਦਾ ਇਹ ਹੈ ਕਿ 7 ਤੋਂ 10 ਦਿਨ ਅਜੇ ਹੋਰ ਕੁਝ ਫਲਾਈਟਸ ਕੈਂਸਲਡ ਰਹਿ ਸਕਦੀਆਂ ਨੇ ਸਾਰੀਆਂ ਕੈਂਸਲੇਸ਼ਨਸ ਖਤਮ ਹੋ ਜਾਣ ਉਹਨੂੰ 7 ਤੋਂ 10 ਦਿਨ ਲੱਗ ਸਕਦੇ ਨੇ ਸੋ ਗੱਲ ਜਿਹੜੀ ਹੈ ਟੈਂਟੇਟਿਵ ਅਗਰੀਮੈਂਟ ਦੀ ਸਾਨੂੰ ਪਤਾ ਕਿ ਜਿੰਨੀ ਦੇਰ ਤੱਕ ਰੈਟੀਫਿਕੇਸ਼ਨ ਨਹੀਂ ਹੁੰਦੀ ਅਧਿਕਾਰਤ ਤੌਰ ਤੇ ਜਿਹੜਾ ਵੀ ਕੋਈ ਅਗਰੀਮੈਂਟ ਹੁੰਦਾ ਉਹਨੂੰ ਜਨਤਕ ਨਹੀਂ ਕੀਤਾ ਜਾਂਦਾ ਪਰ ਸੂਤਰਾਂ ਦੇ ਹਵਾਲੇ ਤੋਂ ਕਈ ਸਾਰੀਆਂ ਗੱਲਾਂ ਹੁਣ ਮੀਡੀਆ ਵਿੱਚ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਸੀਬੀਸੀ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਜਿਹੜਾ ਟੈਂਟੇਟਿਵ ਅਗਰੀਮੈਂਟ ਹੋਇਆ ਸੋ ਇਹਦੇ ਵਿੱਚ ਗਰਾਊਂਡ ਵਰਕ ਵਾਸਤੇ ਵੀ ਕੰਪਨਸੇਸ਼ਨ ਸ਼ਾਮਲ ਹੈ ਤੇ ਵੇਜਸ ਵੀ ਵਧਾਈਆਂ ਜਾ ਰਹੀਆਂ ਨੇ ਤੇ ਕਿੰਨੀਆਂ ਕਿੰਨੀਆਂ ਵਧਾਈਆਂ ਜਾ ਰਹੀਆਂ ਨੇ ਕੀ ਫਾਰਮੂਲਾ ਉਹ ਸੀਬੀਸੀ ਨੇ ਸੂਤਰਾਂ ਦੇ ਹਵਾਲੇ ਤੋਂ ਹੁਣ ਪ੍ਰਕਾਸ਼ਿਤ ਕੀਤਾ ਹੋਇਆ
ਪਰ ਜਿਹੜੀ ਵਸੋ ਜੀ ਰੈਟੀਫਿਕੇਸ਼ਨ ਭਾਵ ਹੁਣ ਯੂਨੀਅਨ ਦੀ ਜਿਹੜੀ 10,000 ਤੋਂ ਵੀ ਵੱਧ ਫਲਾਈਟ ਅਟੈਂਡੈਂਟਸ ਦੀ ਮੈਂਬਰਸ਼ਿਪ ਹੈ ਉਹਨਾਂ ਨੇ ਵੋਟ ਕਰਨਾ ਰੈਟੀਫਿਕੇਸ਼ਨ ਇਹੀ ਹੁੰਦਾ ਵੀ ਵੋਟਿੰਗ ਕਰਨੀ ਆ ਕੀ ਯੂਨੀਅਨ ਬਹੁਤਾਤ ਗਿਣਤੀ ਕੀ ਉਸ ਅਗਰੀਮੈਂਟ ਦੇ ਹੱਕ ਵਿੱਚ ਹੈ ਕਿ ਨਹੀਂ ਜੇ ਉਹਨਾਂ ਨੇ ਉਹਨੂੰ ਪਾਸ ਕਰ ਦਿੱਤਾ ਵੋਟ ਕਰਕੇ ਫਿਰ ਇਹ ਅਗਰੀਮੈਂਟ ਲਾਗੂ ਹੋ ਜਾਏਗਾ ਇੱਕ ਤਾਂ ਅਜੇ ਇਹ ਨਹੀਂ ਪਤਾ ਵੀ ਅਗਰੀਮੈਂਟ ਕਿੰਨੇ ਸਾਲ ਦਾ ਹੋਇਆ ਇਹ ਚੀਜ਼ ਦੇਖਣ ਵਾਲੀ ਹੋਏਗੀ ਕਿਉਂਕਿ ਮੁਕੰਮਲ ਡੀਟੇਲਸ ਉਹਦੇ ਉੱਪਰ ਵੋਟਿੰਗ ਹੋਣ ਤੋਂ ਬਾਅਦ ਹੀ ਸਾਹਮਣੇ ਆਉਣਗੀਆਂ 4 ਸਾਲ ਵਾਸਤੇ ਹੋ ਰਿਹਾ ਅਗਰੀਮੈਂਟ
ਕਿਉਂਕਿ ਜੋ ਵੇਜ ਹਾਈਕਸ 4 ਸਾਲ ਦੀਆਂ ਉਹਨਾਂ ਨੇ ਪ੍ਰਕਾਸ਼ਿਤ ਕੀਤੀਆਂ ਨੇ
ਜੀ ਜੀ
ਸੋ ਵਨ ਕੈਨ ਅਸਿਊਮ ਕਿ ਅਗਰੀਮੈਂਟ 4
ਸਾਲ ਇਟਸ ਅ 4 ਇਅਰ ਅਗਰੀਮੈਂਟ ਜਿਹੜਾ ਇੱਕ ਸਭ ਤੋਂ ਵੱਡਾ ਸਟਿਕਿੰਗ ਪੁਆਇੰਟ ਸੀਗਾ ਇਹ ਪੁਆਇੰਟ ਸੀ ਕਿ ਜਿਹੜਾ ਗਰਾਊਂਡ ਵਰਕ ਆ ਉਹਦੀ ਤਨਖਾਹ ਫਲਾਈਟ ਅਟੈਂਡੈਂਟਸ ਨੂੰ ਨਹੀਂ ਮਿਲਦੀ ਇਹਦੀ ਬੜੀ ਡਿਟੇਲ 'ਚ ਆਪਾਂ ਗੱਲ ਕੀਤੀ ਹੈ ਵੀ ਜਦੋਂ ਜਹਾਜ਼ ਦੇ ਦਰਵਾਜ਼ੇ ਬੰਦ ਹੋ ਗਏ ਜਦੋਂ ਜਹਾਜ਼ ਨੂੰ ਪੁਸ਼ ਬੈਕ ਕਰ ਦਿੱਤਾ ਜਾਂਦਾ ਜਦੋਂ ਉਹਦੇ ਵੀਲਸ ਮੋਸ਼ਨ ਦੇ ਵਿੱਚ ਆ ਜਾਂਦੇ ਨੇ ਉਦੋਂ ਤੋਂ ਫਲਾਈਟ ਅਟੈਂਡੈਂਟਸ ਦੀ ਤਨਖਾਹ ਸ਼ੁਰੂ ਹੁੰਦੀ ਆ ਵੀ ਗਰਾਊਂਡ ਵਰਕ ਦੇ ਹਿਸਾਬ ਨਾਲ ਫਲਾਈਟ ਅਟੈਂਡੈਂਟਸ ਦਾ ਇਹ ਕਹਿਣਾ ਕਿ ਮਹੀਨੇ ਦੇ ਵਿੱਚ ਔਨ ਐਵਰੇਜ ਫਲਾਈਟ ਅਟੈਂਡੈਂਟਸ ਐਵਰੀ ਮੰਥ ਤਕਰੀਬਨ 34 ਘੰਟੇ ਦਾ ਅਜਿਹਾ ਕੰਮ ਕਰਦੇ ਨੇ ਜਿਹਦੀ ਉਹਨਾਂ ਨੂੰ ਤਨਖਾਹ ਹੀ ਨਹੀਂ ਕੋਈ ਮਿਲਦੀ ਜਿਹੜਾ ਉਹਦਾ ਫਾਰਮੂਲਾ ਵਸੋ ਜੀ ਸੁਝਾਇਆ ਗਿਆ ਚਲੋ ਉਹਦੀ ਤਾਂ ਗੱਲ ਕਰਦੇ ਹਾਂ ਪਰ ਜਿਹੜੀ ਰੈਟੀਫਿਕੇਸ਼ਨ ਹੋਣੀ ਆ ਉਹਦੇ ਵਿੱਚ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਦੇ ਮੈਂਬਰਾਂ ਨੇ ਗਰਾਊਂਡ ਵਰਕ ਵਾਲੇ ਪਹਿਲੂ ਦੇ ਉੱਪਰ ਨਹੀਂ ਵੋਟਿੰਗ ਕਰਨੀ ਵੋਟਿੰਗ ਸਿਰਫ ਹੋਣੀ ਆ ਕਿ ਹਰ ਸਾਲ ਪੇ ਹਾਈਕਸ ਕਿੰਨੀਆਂ ਨੇ ਉਹਦੇ ਉੱਪਰ ਪਰ ਗਰਾਊਂਡ ਵਰਕ ਦਾ ਫਾਰਮੂਲਾ ਇਹ ਦੱਸਿਆ ਗਿਆ ਵੀ ਵੱਧ ਤੋਂ ਵੱਧ 60 ਮਿੰਟ ਦੇ ਪੈਸੇ ਮਿਲਣਗੇ ਜਿਹੜਾ ਰੈਗੂਲਰ ਪੇ ਰੇਟ ਹੈਗਾ
ਘੱਟ ਤੋਂ ਘੱਟ
ਦੈਟਸ ਮਿਨੀਮਮ
ਐਟਲੀਸਟ
ਉਹ 60 ਮਿੰਟਸ ਮਿਨੀਮਮ ਐਟਲੀਸਟ 60 ਮਿੰਟਸ ਦੇ ਪੈਸੇ ਤੇ ਜਿਹੜਾ 50% ਆਫ ਦਾ ਪੇ ਰੇਟ ਆ ਉੱਤੇ ਬੇਸਿਕਲੀ ਅੱਧੇ ਪੈਸੇ ਮਿਲਣਗੇ ਗਰਾਊਂਡ ਵਰਕ ਵਾਸਤੇ ਤੇ ਘੱਟੋ ਘੱਟ 60 ਮਿੰਟ ਵਾਸਤੇ
ਯਾ ਸੋ ਇੰਟਰਸਟਿੰਗ ਹੈ ਇਹ ਬਹੁਤ ਕਿਉਂਕਿ ਹਫ਼ਤਾ ਕੁ ਪਹਿਲਾਂ ਜਦੋਂ ਨੈਗੋਸੀਏਸ਼ਨ ਵਗੈਰਾ ਚੱਲਦੀ ਸੀ ਉਦੋਂ ਯੂਨੀਅਨ ਨੇ ਇਹ ਕਿਹਾ ਸੀ ਕਿ ਏਅਰ ਕੈਨੇਡਾ ਵੱਲੋਂ ਸਾਨੂੰ ਇਹੀ ਆਫਰ ਕੀਤਾ ਜਾ ਰਿਹਾ ਕਿ ਗਰਾਊਂਡ ਵਰਕ ਵਾਸਤੇ ਉਹ ਅੱਧੀ ਤਨਖਾਹ ਦੇਣ ਲਈ ਤਿਆਰ ਨੇ ਪਰ ਅਸੀਂ ਇਹ ਆਫਰ ਰਿਜੈਕਟ ਕਰ ਦਿੱਤਾ ਹੈ ਅਸੀਂ ਐਕਸੈਪਟ ਨਹੀਂ ਕੀਤਾ ਵੀ ਵਾਂਟ 100% ਪੇ ਇਸ ਕਰਕੇ ਕਹਿੰਦੇ ਸਾਡੀ ਗੱਲਬਾਤ ਹੁਣ ਕਿਸੇ ਪਾਸੇ ਲੱਗ ਨਹੀਂ ਰਹੀ ਕਿ ਯੂ ਨੋ ਵੀ ਆਰ ਨਾਟ ਗੋਇੰਗ ਟੂ ਨੈਗੋਸ਼ੀਏਟ ਕਿ ਅਸੀਂ ਆਫਰ ਰਿਜੈਕਟ ਕਰਤਾ ਤੇ ਕੱਲ੍ਹ ਜਦੋਂ ਇਹ ਅਗਰੀਮੈਂਟ ਹੁੰਦਾ ਉਸ ਤੋਂ ਬਾਅਦ ਕਿਊਪੀ ਵੱਲੋਂ ਬਹੁਤ ਠੋਕ ਵਜਾ ਕੇ ਕਿਹਾ ਜਾਂਦਾ ਕਿ ਅਨਪੇਡ ਵਰਕ ਇਜ਼ ਓਵਰ ਵੀ ਹੁਣ ਇਹ ਇਤਿਹਾਸ ਹੋ ਗਿਆ ਵੀ ਅਸੀਂ ਤਾਂ ਜਿੱਤ ਗਏ ਬਹੁਤ ਵੱਡੀ ਲੇਬਰ ਮੂਵਮੈਂਟ ਦੀ ਇਹ ਬਹੁਤ ਵੱਡੀ ਜਿੱਤ ਹੋਈ ਆ ਵੀ ਕੋਈ ਵੀ ਵਰਕਰ ਹੁਣ ਬਿਨਾਂ ਤਨਖਾਹ ਤੋਂ ਕੰਮ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਉਦੋਂ ਲੱਗਿਆ ਵੀ ਸ਼ਾਇਦ 100% ਹੀ ਹੋਏਗਾ ਪਰ ਸੀਬੀਸੀ ਵੱਲੋਂ ਜੋ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਵੀ ਉਹਦੇ ਵਿੱਚ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਅੱਧੀ ਤਨਖਾਹ ਹੀ ਸ਼ਾਮਲ ਹੈ ਗਰਾਊਂਡ ਵਰਕ ਵਾਸਤੇ 50% ਆਫ ਦੇਅਰ ਇਨ ਫਲਾਈਟ ਵੇਜ ਰੇਟ ਬਾਕੀ ਜੋ ਇਹਨਾਂ ਨੇ ਇਹ ਵੀ ਦੱਸਿਆ ਵੀ ਹਰ ਸਾਲ ਤਨਖਾਹ ਕਿੰਨੀ ਵਧਾਈ ਜਾਏਗੀ ਸੋ ਇਹਦੇ 'ਚ ਇਹ ਦੱਸਿਆ ਗਿਆ ਵੀ ਪਹਿਲੇ ਸਾਲ ਜਿਹੜੇ ਕੋਈ ਅਟੈਂਡੈਂਟਸ ਫਲਾਈਟ ਅਟੈਂਡੈਂਟਸ 5 ਸਾਲ ਤੋਂ ਘੱਟ ਸਮੇਂ ਤੋਂ ਏਅਰ ਕੈਨੇਡਾ ਦੇ ਨਾਲ ਕੰਮ ਕਰ ਰਹੇ ਨੇ ਉਹਨਾਂ ਦੀ ਤਨਖਾਹ ਦੇ ਵਿੱਚ 12% ਵਾਧਾ ਕੀਤਾ ਜਾਵੇਗਾ ਸਮਝ ਲਓ ਵੀ ਜਿਹੜੇ ਜੂਨੀਅਰ ਫਲਾਈਟ ਅਟੈਂਡੈਂਟਸ ਨੇ ਤੇ ਜਿਹੜੇ ਸੀਨੀਅਰ ਨੇ ਜਿਹਨਾਂ ਦੇ 5 ਸਾਲ ਤੋਂ ਜ਼ਿਆਦਾ ਹੋ ਗਏ ਏਅਰ ਕੈਨੇਡਾ ਦੇ ਨਾਲ ਉਹਨਾਂ ਦੀ ਤਨਖਾਹ ਦੇ ਵਿੱਚ ਪਹਿਲੇ ਸਾਲ 8% ਵਾਧਾ ਕੀਤਾ ਜਾਏਗਾ ਦੂਜੇ ਸਾਲ 3% ਤੀਜੇ ਸਾਲ 2.5%, ਚੌਥੇ ਸਾਲ 2.75% ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ। ਸੋ ਇਹ ਫਾਰਮੂਲਾ ਦੱਸਿਆ ਜਾ ਰਿਹਾ ਵੀ ਟੈਂਟੇਟਿਵ ਅਗਰੀਮੈਂਟ ਦੇ ਵਿੱਚ ਹੈ, ਪਰ ਜਿਵੇਂ ਤੁਸੀਂ ਪਹਿਲਾਂ ਮੈਨਸ਼ਨ ਕੀਤਾ ਹੀ ਹੈ ਕਿ ਸੀਬੀਸੀ ਨੇ ਇਹ ਵੀ ਦੱਸਿਆ ਕਿ ਯੂਨੀਅਨ ਜਦੋਂ ਵੋਟ ਕਰੇਗੀ, ਯੂਨੀਅਨ ਨੇ ਸਿਰਫ ਵੇਜ ਹਾਈਕ ਵਾਲੇ ਪਹਿਲੂ ਦੇ ਉੱਤੇ ਹੀ ਵੋਟਿੰਗ ਕਰਨੀ ਹੈ। ਉਹਨਾਂ ਨੂੰ ਇਹ ਨਹੀਂ ਪੁੱਛਿਆ ਜਾਣਾ ਵੀ ਜਿਹੜਾ ਗਰਾਊਂਡ ਵਰਕ ਵਾਲਾ ਫਾਰਮੂਲਾ ਵੀ 50% ਤਨਖਾਹ ਮਿਲੇਗੀ ਘੱਟੋ ਘੱਟ 60 ਮਿੰਟਾਂ ਵਾਸਤੇ, ਵੀ ਇਹਦੇ ਨਾਲ ਤੁਸੀਂ ਸਹਿਮਤ ਹੋ ਕਿ ਨਹੀਂ, ਇੱਥੇ ਤੁਹਾਡੇ ਕੀ ਵਿਚਾਰ ਨੇ, ਉਹ ਯੂਨੀਅਨ ਮੈਂਬਰਸ਼ਿਪ ਨੂੰ ਨਹੀਂ ਪੁੱਛਿਆ ਜਾਏਗਾ।
ਹਾਂ, ਗਰਾਊਂਡ ਵਰਕ ਤਾਂ ਬੇਸਿਕਲੀ ਇਹ ਹੈ ਵੀ ਆਹ ਇੰਨੇ ਹੀ ਪੈਸੇ ਮਿਲਣੇ ਨੇ ਤੇ ਉਹ ਨੋਨ ਨੈਗੋਸ਼ੀਏਬਲ ਹੈ। ਉਹ ਤਾਂ ਇੱਕ ਤਰੀਕੇ ਕਰਤਾ ਨਾ ਵੀ ਦੈਟ ਹੈਜ਼ ਬੀਨ ਟੋਲਡ ਐਂਡ ਲੋਕਡ ਕਿ ਇਹਦੇ ਉੱਪਰ ਕੋਈ ਵੋਟਿੰਗ, ਇਹਦੇ ਉੱਪਰ ਤੁਹਾਡੀ ਰਾਏ ਵੀ ਨਹੀਂ ਲੈਣੀ। ਦੂਜੀ ਗੱਲ ਇਹ ਹੈ ਵਾਸੂ ਜੀ, ਜਿਹੜੀ ਆਹ ਹੈ ਨਾ ਵੀ ਜਿਹਨਾਂ ਨੂੰ 5 ਸਾਲ ਤੋਂ ਘੱਟ ਹੋਇਆ ਸਮਾਂ ਐਜ਼ ਫਲਾਈਟ ਅਟੈਂਡੈਂਟ ਏਅਰ ਕੈਨੇਡਾ ਨਾਲ ਕੰਮ ਕਰਦੇ ਆ, ਉਹਨਾਂ ਦੀ ਤਨਖਾਹ ਦੇ ਵਿੱਚ ਪਹਿਲੇ ਸਾਲ 'ਚ ਇਮੀਡੀਏਟਲੀ ਬੇਸਿਕਲੀ ਉਹਨੂੰ 12% ਦਾ ਬੰਪ ਮਿਲਣਾ, 5 ਸਾਲ ਤੋਂ ਵੱਧ ਉਹਨੂੰ 8% ਹੀ ਮਿਲਣਾ। ਇਹ ਗੱਲ ਉੱਥੇ ਜਾ ਕੇ ਜੁੜਦੀ ਆ ਕਿ ਯੂਨੀਅਨ ਦਾ ਇਹ ਕਹਿਣਾ ਸੀ ਜਿਹੜੇ ਸਾਡੇ ਜੂਨੀਅਰ ਫਲਾਈਟ ਅਟੈਂਡੈਂਟਸ ਨੇ, ਜੂਨੀਅਰ ਮੈਂਬਰਸ ਨੇ, ਉਹ ਇੰਨੀ ਘੱਟ ਤਨਖਾਹ 'ਤੇ ਕੰਮ ਕਰਦੇ ਪਏ ਨੇ ਵੀ ਉਹ ਬਿਲਕੁਲ ਉਹ ਤਾਂ ਪਾਵਰਟੀ ਲੈਵਲ ਦੀਆਂ ਵੇਜਿਸ ਨੇ। ਪਰਸੋਂ ਦੇ ਪ੍ਰੋਗਰਾਮ 'ਚ ਵਾਸੂ ਜੀ ਇਸ ਕਿਊਪੀ ਦੇ ਜਿਹੜਾ ਲੋਕਲ ਚੈਪਟਰ ਆ ਉਹਨਾਂ ਦੇ ਨੁਮਾਇੰਦੇ ਪ੍ਰੋਗਰਾਮ ਸ਼ਾਮਲ ਹੋਏ ਸੀ। ਉਹਨਾਂ ਨੇ ਦੱਸਿਆ ਵੀ ਜਿਹੜੇ ਮੈਂ ਪੁੱਛਿਆ ਸੀ ਉਹਨਾਂ ਨੂੰ ਜਿਹੜੇ ਜੂਨੀਅਰ ਫਲਾਈਟ ਅਟੈਂਡੈਂਟਸ ਨੇ ਉਹਨਾਂ ਦੀ ਤਨਖਾਹ ਹੈ ਕਿੰਨੀ, ਕਹਿੰਦੇ $1,952 ਬਣਦੇ ਨੇ ਉਹਨਾਂ ਨੂੰ ਮਹੀਨੇ ਦੇ, ਅਤੇ ਜੇ ਕਹਿੰਦੇ ਜੋ ਏਅਰ ਕੈਨੇਡਾ ਵੱਲੋਂ ਔਫਰ ਕੀਤਾ ਜਾ ਰਿਹਾ ਵੇਜ ਹਾਈਕ ਉਹਦੇ ਨਾਲ ਕਹਿੰਦੇ ਉਹਨਾਂ ਦੀ ਤਨਖਾਹ ਦੇ ਵਿੱਚ $106 ਦਾ ਵਾਧਾ ਹੋ ਜਾਣਾ। ਪਰ ਜਿਹੜਾ ਵਾਸੂ ਜੀ ਜੇ 12% ਵੀ ਵਾਧਾ ਹੋ ਰਿਹਾ, ਜੇ $1,952 ਵਾਲਾ ਨੰਬਰ ਹੀ ਲੈ ਕੇ ਚੱਲੀਏ ਤਾਂ ਉਹ ਵੀ $2,186 ਹੀ ਬਣਦੇ ਨੇ ਮਹੀਨੇ ਦੇ, ਵਿਦ 12% ਇਨਕਰੀਜ਼ ਫੋਰ ਦ ਲੋਵੈਸਟ ਪੇਡ ਫਲਾਈਟ ਅਟੈਂਡੈਂਟ।
ਜਾਂ ਉਹ ਹੋ ਸਕਦਾ ਵੀ ਜਿਹੜਾ 1952 ਵਾਲਾ ਜਿਹੜਾ ਨੰਬਰ ਹੈ ਵੀ ਉਹਦੇ ਵਿੱਚ ਉਹ ਗਰਾਊਂਡ ਵਰਕ ਵਾਲਾ ਵੀ ਉਹ ਨਾਲ ਜੋੜ ਕੇ
ਪੂਰੇ ਆਵਰਸ ਜੋੜ ਕੇ,
ਕਿਉਂਕਿ ਹੁਣ ਗਰਾਊਂਡ ਵਰਕ ਦੇ ਵੀ ਪੈਸੇ ਮਿਲ ਰਹੇ
ਨੇ
ਪਲੱਸ ਵੇਜਿਸ ਦੇ ਵਿੱਚ ਵੀ ਵਾਧਾ ਹੋ ਰਿਹਾ, ਸੋ ਇਫੈਕਟਿਵ ਵਾਧਾ ਸ਼ਾਇਦ ਜ਼ਿਆਦਾ ਹੋਏਗਾ। ਏਅਰ ਕੈਨੇਡਾ ਵੱਲੋਂ ਇਹ ਕਿਹਾ ਗਿਆ ਸੀ ਵੀ ਜੋ ਉਹ ਆਫਰ ਕੀਤਾ ਉਹਨਾਂ ਨੇ, ਸੋ ਜਦੋਂ ਇਹ ਨੈਗੋਸੀਏਸ਼ਨ ਚੱਲ ਰਹੀ ਸੀ ਉਦੋਂ ਉਹਨਾਂ ਨੇ ਦੱਸਿਆ ਸੀ ਰੀਸੈਂਟਲੀ 2 ਦਿਨ ਪਹਿਲਾਂ ਵੈਨ ਥਿੰਗਸ ਵਰ ਐਟ ਅ ਸਟੈਂਡ ਸਟਿਲ, ਉਦੋਂ ਉਹਨਾਂ ਨੇ ਕਿਹਾ ਸੀ ਜੋ ਅਸੀਂ ਆਫਰ ਕੀਤਾ ਉਹਦੇ ਨਾਲ ਜਿਹੜੇ ਸੀਨੀਅਰ ਫਲਾਈਟ ਅਟੈਂਡੈਂਟਸ ਨੇ ਵੀ ਉਹਨਾਂ ਦੀ ਤਨਖਾਹ 2027 ਤੱਕ ਵੱਧ ਵੱਧ ਕੇ $84,000 ਸਲਾਨਾ ਤੱਕ ਪਹੁੰਚ ਜਾਏਗੀ। ਸੋ ਏਅਰ ਕੈਨੇਡਾ ਵੱਲੋਂ ਇੱਕ ਇਹ ਨੰਬਰ ਵੀ ਦਿੱਤਾ ਗਿਆ ਸੀ। ਸੋ ਕਈ ਤਰ੍ਹਾਂ ਦੇ ਨੰਬਰ ਨੇ, ਬਿਕਾਜ਼ ਕੋਈ ਇੱਕ ਕੰਸਿਸਟੈਂਟ ਨੰਬਰ ਨਹੀਂ ਹੈ, ਇਟ ਡਿਪੈਂਡਸ ਔਨ ਸੀਨੀਓਰਿਟੀ ਵੀ ਕਿੰਨੇ ਸਾਲ ਤੁਹਾਨੂੰ ਹੋ ਗਏ ਏਅਰ ਕੈਨੇਡਾ ਦੇ ਨਾਲ ਕੰਮ ਕਰਦਿਆਂ, ਉਸ ਹਿਸਾਬ ਨਾਲ ਇਹਨਾਂ ਦਾ ਵੇਜ ਰੇਟ ਜਿਹੜਾ ਡਿਸਾਈਡ ਹੁੰਦਾ, ਤੇ ਉਹਦੇ ਵਿੱਚ ਫਿਰ ਉਹ ਗਰਾਊਂਡ ਵਰਕ ਵਾਲਾ ਵੀ ਇੱਕ ਵੇਰੀਏਬਲ ਆ ਜਾਂਦਾ, ਜਿਹਦੇ ਕਰਕੇ ਥਿੰਗਸ ਗੈਟ ਸਲਾਈਟਲੀ ਕੰਪਲੀਕੇਟਡ। ਬਿਕਾਜ਼ ਬਹੁਤ ਸਾਰੇ ਲਿਸਨਰਸ ਬਾਰ ਬਾਰ ਇਹ ਪੁੱਛਦੇ ਨੇ ਵੀ ਯਾਰ ਪੈਸੇ ਹੈ ਕਿੰਨੇ, ਇਸ ਵੇਲੇ ਤਨਖਾਹ ਮਿਲਦੀ ਕਿੰਨੀ ਹੈ। ਸੋ ਕੋਈ ਇੱਕ ਕੋਈ ਨੰਬਰ ਨਹੀਂ ਹੈ
ਸੀਨੀਓਰਿਟੀ ਡਿਪੈਂਡ ਕਰਦਾ
ਲਾਗੂ ਹੁੰਦਾ ਹੋਵੇ।
ਅੱਛਾ, ਹੁਣ ਇਹਦੇ ਨਾਲ ਹੋਏਗਾ ਕੀ ਵਾਸਤੇ ਜੀ, ਜਿਹੜੇ ਇਹ ਗਰਾਊਂਡ ਵਰਕ ਵਾਲੇ ਪੈਸੇ ਲਾਗੂ ਹੋਏ ਨੇ, ਇਹ ਪਬਲਿਕ ਸੈਂਟੀਮੈਂਟ ਨਾ ਇਸ ਪਹਿਲੂ ਕਰਕੇ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਦੇ ਨਾਲ ਬਹੁਤ ਜੁੜਿਆ ਹੋਇਆ ਸੀ, ਕਿਉਂਕਿ ਜਦੋਂ ਲੋਕਾਂ ਨੂੰ ਇਹ ਗੱਲ ਪਤਾ ਲੱਗਦੀ ਯਾਰ ਕੰਮ ਤੱਕ, ਆਫਕੋਰਸ ਜਿਹਨੇ ਜਿਹਨੇ ਜਹਾਜ਼ ਦੇ ਵਿੱਚ ਟਰੈਵਲ ਕੀਤਾ ਸਭ ਨੂੰ ਪਤਾ ਕਿ ਜਿਹੜਾ ਉਹ ਸਮਾਂ ਔਨ ਦਾ ਗਰਾਊਂਡ ਵੀ ਹੁੰਦਾ, ਫਲਾਈਟ ਅਟੈਂਡੈਂਟਸ ਤਾਂ ਉਦੋਂ ਵੀ ਕੰਮ ਕਰ ਰਹੇ ਨੇ, ਕਿਸੇ ਦਾ ਸਮਾਨ ਚੱਕ ਕੇ ਓਵਰਹੈਡ ਕੰਪਾਰਟਮੈਂਟ 'ਚ ਰੱਖਣਾ, ਕਿਸੇ ਵਿਅਕਤੀ ਨੂੰ ਅਸਿਸਟੈਂਸ ਚਾਹੀਦੀ ਹੈ ਜਹਾਜ਼ ਦੇ ਵਿੱਚ ਆਪਣੀ ਸੀਟ ਤੱਕ ਜਾਣ ਦੇ ਵਾਸਤੇ, ਕੰਮ ਤੇ ਉਦੋਂ ਵੀ ਚੱਲਦਾ ਪਿਆ ਯਾਰ। ਅੱਛਾ, ਉਸ ਟਾਈਮ ਦੇ ਪੈਸੇ ਹੀ ਕੋਈ ਨਹੀਂ ਮਿਲਦੇ। ਹੁਣ ਇਹਦਾ ਪੂਰਾ
ਕੈਨੇਡਾ ਲੇਬਰ ਕੋਡ ਦੇ ਮੁਤਾਬਕ ਅਨਪੇਡ ਵਰਕ ਇਜ਼ ਇਲੀਗਲ।
ਹਾਂ, ਤੇ ਹੁਣ ਸਰਕਾਰ ਨੇ, ਫੈਡਰਲ ਸਰਕਾਰ ਨੇ ਇਹ ਕਿਹਾ ਵੀ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ ਜੀ ਇਸ ਐਲੀਗੇਸ਼ਨ ਦੀ, ਤੇ ਉਹਨੂੰ ਸਾਨੂੰ ਜੀ 4 ਤੋਂ 6 ਹਫ਼ਤੇ ਲੱਗਣਗੇ
ਇਨਵੈਸਟੀਗੇਸ਼ਨ ਦੀ, ਕੀ ਲੋੜ ਹੈ
ਤੁਸੀਂ ਯੂਨੀਅਨ ਵਾਲਿਆਂ ਨੂੰ ਕਹੋ ਆਪਣੇ, ਮਤਲਬ ਇਹ ਗੱਲ ਹੁਣ ਜਾਂ ਤੇ ਏਅਰ ਕੈਨੇਡਾ ਨੇ ਇਸ ਗੱਲ ਨੂੰ ਰਿਫਿਊਟ ਕਰ ਰਹੀ ਹੋਵੇ ਕਿ ਜੀ ਇਹ ਸਰਾਸਰ ਝੂਠ ਹੈ। ਏਅਰ ਕੈਨੇਡਾ ਹੈਜ਼ ਨੋਟ ਈਵਨ ਵਾਂਸ ਸੈਡ ਦਿਸ ਕਿ ਨਹੀਂ ਜੀ ਆਹ ਐਲੀਗੇਸ਼ਨ ਗਲਤ ਹੈ। ਐਲੀਗੇਸ਼ਨ ਤਾਂ ਹੈ ਜੇ ਦੂਜਾ ਬੰਦਾ ਸਾਹਮਣੇ ਉਹਨੂੰ ਰਿਫਿਊਟ ਕਰੇ।
ਐਂਡ ਹਾਊ ਡਿਫੀਕਲਟ ਇਜ਼ ਇਟ ਟੂ ਫਾਈਂਡ ਆਊਟ
4 ਤੋਂ 6 ਹਫ਼ਤੇ
ਜਾਂ ਹੈ ਜਾਂ ਨਹੀਂ ਹੈ,
ਜਾਂ
ਉਹਦੇ 'ਚ ਇਨਵੈਸਟੀਗੇਸ਼ਨ, ਤਫਤੀਸ਼, ਮਤਲਬ ਇਹ ਕੋਈ ਖੁਫੀਆ ਡਾਕੂਮੈਂਟਸ?
ਵਾਸੂ ਜੀ, ਨਾਰਥ ਅਮਰੀਕਾ ਦੇ ਵਿੱਚ ਇੰਕਲੂਡਿੰਗ ਦ US ਕੀ ਡੈਲਟਾ ਏਅਰਲਾਈਨਸ ਦੇ ਕਲੌਤੀ ਜਿਹੜੇ ਕਿ ਗਰਾਊਂਡ ਵਰਕ ਵਾਸਤੇ ਹੁਣ ਪੈਸੇ ਦੇਣੇ, ਉਹਨਾਂ ਨੇ ਵੀ
ਉਹ ਵੀ ਅੱਧੇ ਹੀ ਦਿੰਦੇ
ਨੇ ਪਿਛਲੇ ਸਾਲਾਂ 'ਚ ਸ਼ੁਰੂ ਕੀਤੇ ਨੇ। ਸੋ ਬੇਸਿਕਲੀ ਇੱਕ ਤਰ੍ਹਾਂ ਉਹੀ ਜਿਹੜਾ ਫਾਰਮੂਲਾ ਹੈ ਏਅਰ ਕੈਨੇਡਾ ਨੇ ਵੀ ਅਪਣਾਇਆ। ਕੈਨੇਡਾ ਦੇ ਵਿੱਚ ਹੁਣ ਕੀ ਇਹਦੇ ਨਾਲ ਇੰਡਸਟਰੀ ਸਟੈਂਡਰਡ ਦੇ ਉੱਪਰ ਵੀ ਫਰਕ ਪਏਗਾ? ਯਕੀਨਨ ਪਏਗਾ, ਜਿਹੜੇ ਬਾਕੀ ਏਅਰਲਾਈਨਸ ਨਾਲ ਕੰਮ ਕਰਨ ਵਾਲੇ ਫਲਾਈਟ ਅਟੈਂਡੈਂਟਸ ਨੇ,
ਜਿਹੜੇ ਫਲਾਈਟ ਅਟੈਂਡੈਂਟਸ ਨੇ, ਉਹਨਾਂ ਦੇ ਵੀ ਜਿਹੜੇ ਕੰਟਰੈਕਟਸ ਹੈਗੇ ਆ ਇਸ ਸਾਲ ਦੇ ਅੰਤ ਤੇ ਰੀਨੈਗੋਸ਼ੀਏਟ ਹੋਣੇ ਨੇ।
ਕਰੈਕਟ,
ਹੁਣ ਉਹ ਵੀ ਮੰਨੀ ਬੈਠੇ ਨੇ ਵੀ ਸਾਨੂੰ ਵੀ ਹੁਣ ਗਰਾਊਂਡ ਵਰਕ ਵਾਸਤੇ ਵੱਧ ਪੈਸੇ ਤਾਂ ਮਿਲਣਗੇ।
ਜੀ ਜੀ ਜੀ, ਸੋ ਇਹਦਾ ਇੱਕ ਤਾਂ ਇੰਡਸਟਰੀ ਵਾਈਡ ਇੰਪੈਕਟ ਪੈਣਾ, ਦੂਜੀ ਗੱਲ ਜਿਹੜੀ ਉਹ ਸੈਕਸ਼ਨ 107 ਵਾਲੀ ਆ। ਹੁਣ ਲੇਬਰ ਯੂਨੀਅਨਸ ਦਾ ਅਤੇ ਕਈ ਲੀਡਰਸ ਦਾ ਇਹ ਕਹਿਣਾ ਵੀ ਸੈਕਸ਼ਨ 107 ਜਿਹਦੀ ਵਰਤੋਂ ਕਰਕੇ ਫੈਡਰਲ ਸਰਕਾਰ ਨੇ 2024 ਤੋਂ ਲੈ ਕੇ ਹੁਣ ਤੱਕ 8 ਵਾਰ ਵਰਤੋਂ ਕੀਤੀ ਹੈ, ਅਤੇ ਜਿਹਦੇ ਵਿੱਚ ਉਹ ਰੇਲਵੇ ਵਾਲੀ ਸਟ੍ਰਾਈਕ ਹੋਵੇ, ਪੋਰਟ ਵਾਲੀ ਸਟ੍ਰਾਈਕ ਹੋਵੇ, ਕੈਨੇਡਾ ਪੋਸਟ ਵਾਲੇ ਕਾਮਿਆਂ ਨੂੰ ਪੋਸਟਲ ਵਰਕਰਸ ਨੂੰ ਕੰਮ 'ਤੇ ਵਾਪਸ ਭੇਜਣ ਦੀ ਗੱਲ ਹੋਵੇ, ਇਹ ਸਾਰਾ ਦਾ ਸਾਰਾ ਕੰਮ ਸੈਕਸ਼ਨ 107 ਦੀ ਵਰਤੋਂ ਕਰਕੇ ਕੀਤਾ ਗਿਆ। ਸੈਕਸ਼ਨ 107 ਰਾਹੀਂ ਕੀਤਾ ਜਾਂਦਾ, ਅਸੀਂ ਪਰਸੋਂ ਵੀ ਗੱਲ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੂੰ ਹੁਕਮ ਦੇ ਦਿੱਤੇ ਜਾਂਦੇ ਨੇ ਕਿ ਤੁਸੀਂ ਕਾਮਿਆਂ ਨੂੰ ਕੰਮ 'ਤੇ ਵਾਪਸ ਭੇਜੋ ਅਤੇ ਬਾਈਂਡਿੰਗ ਆਰਬੀਟ੍ਰੇਸ਼ਨ ਕਰਾ ਦਿਓ। ਸੋ ਇੱਕ ਤਰ੍ਹਾਂ ਸਰਕਾਰ ਵਾਸਤੇ ਇਹ ਇੱਕ ਸ਼ੀਲਡ ਬਣ ਜਾਂਦੀ ਹੈ ਸੈਕਸ਼ਨ 107।
ਹੁਣ ਬਾਈਂਡਿੰਗ ਆਰਬੀਟ੍ਰੇਸ਼ਨ ਲਾਗੂ ਕਰਾ ਦਿੱਤੀ ਜਾਂਦੀ ਹੈ
ਜੀ।
ਬਾਈਂਡਿੰਗ ਆਰਬੀਟ੍ਰੇਸ਼ਨ ਦੇ ਵਿੱਚ ਹੁੰਦਾ ਕਿ ਇੱਕ ਵਿਚੋਲਾ ਮਿਥ ਲਿਆ ਜਾਂਦਾ, ਉਹਦੇ ਵੱਲੋਂ ਜੋ ਫੈਸਲਾ ਕਰ ਦਿੱਤਾ ਜਾਏਗਾ ਉਹ ਦੋਨੋਂ ਧਿਰਾਂ ਨੂੰ ਮੰਨਣਾ ਹੀ ਪਏਗਾ। ਸੋ ਇਹਦੇ ਨਾਲ ਹੁੰਦਾ ਕੀ ਹੈ ਕਿ ਜਿੰਨੀ ਦੇਰ ਤੱਕ ਉਹ ਬਾਈਂਡਿੰਗ ਆਰਬੀਟ੍ਰੇਸ਼ਨ ਚੱਲੇਗੀ ਉਨੀ ਦੇਰ ਤੱਕ ਤੁਸੀਂ ਹੜਤਾਲ ਨਹੀਂ ਕਰ ਸਕਦੇ। ਜਦੋਂ ਉਹ ਬਾਈਂਡਿੰਗ ਆਰਬੀਟ੍ਰੇਸ਼ਨ ਖਤਮ ਹੋਈ ਫਿਰ ਜਿਹੜਾ ਫੈਸਲਾ ਕੀਤਾ ਉਹ ਤੁਹਾਨੂੰ ਮੰਨਣਾ ਹੀ ਪੈਣਾ। ਸੋ ਸਟ੍ਰਾਈਕ ਦਾ ਜਿਹੜਾ ਸਕੋਪ ਹੈ ਉਹਨੂੰ ਹੀ ਮਨਫੀ ਕਰ ਦਿੱਤਾ ਜਾਂਦਾ, ਤੁਸੀਂ ਹੜਤਾਲ ਕਰ ਹੀ ਨਹੀਂ ਸਕਦੇ ਤੇ ਹੜਤਾਲ ਕਰਨਾ ਤਾਂ ਤੁਹਾਡਾ ਕੋਨਸਟੀਟਿਊਸ਼ਨਲ ਰਾਈਟ ਹੈ। ਸੋ ਇਸ ਕਰਕੇ ਯੂਨੀਅਨਸ ਇੱਥੋਂ ਬਹੁਤ ਚੱਲਦੀਆਂ ਨੇ। ਉਹਨਾਂ ਦਾ ਕਹਿਣਾ ਵੀ ਇਹ ਸਰਕਾਰ ਨੂੰ ਇਹ ਕਾਨੂੰਨ ਹੀ ਹਟਾ ਦੇਣਾ ਚਾਹੀਦਾ, ਵੀ ਲੇਬਰ ਕੋਡ ਦੇ ਵਿੱਚ ਤਰਮੀਮ ਕਰਕੇ ਸੈਕਸ਼ਨ 107 ਹਟਾ ਹੀ ਦੇਣਾ ਚਾਹੀਦਾ। ਹੁਣ ਇਸ ਤਰ੍ਹਾਂ ਦੀ ਮੰਗ ਕੀਤੀ ਜਾ ਰਹੀ ਹੈ।
ਸੈਕਸ਼ਨ 107 ਐਗਜ਼ਿਸਟ ਤੇ ਕਦੋਂ ਦਾ ਕਰਦਾ? ਪਹਿਲਾਂ ਵੀ ਕੀ ਹੁੰਦਾ ਰਿਹਾ ਸੀ, ਪਹਿਲਾਂ ਜਦੋਂ ਕਦੇ ਕੋਈ ਵੀ ਅਜਿਹੀ ਹੜਤਾਲ ਹੁੰਦੀ ਸੀ ਉਹਨੂੰ ਜੇ ਤੋੜ ਕੇ ਕਾਮਿਆਂ ਨੂੰ ਕੰਮ 'ਤੇ ਵਾਪਸ ਭੇਜਣਾ ਹੁੰਦਾ ਸੀ, ਸਰਕਾਰ ਨੂੰ ਬੈਕ ਟੂ ਵਰਕ ਲੈਜਿਸਲੇਸ਼ਨ ਲਿਆਉਣੀ ਪੈਂਦੀ ਸੀ। 2015 ਸੁਪਰੀਮ ਕੋਰਟ ਨੇ ਹੁਕਮ ਦੇ ਦਿੱਤਾ ਕਿ ਜੀ ਹੜਤਾਲ ਕਰਨਾ ਲਾਈਕ ਯੂ ਸੈਡ ਕਿ ਉਹ ਤਾਂ ਸੰਵਿਧਾਨਕ ਹੱਕ ਆ। ਉਹਦੇ ਚੱਕਰ 'ਚ ਹੋਇਆ ਕਿ ਉਸ ਤੋਂ ਬਾਅਦ ਬੈਕ ਟੂ ਵਰਕ ਲੈਜਿਸਲੇਸ਼ਨ ਹਾਊਸ ਦੇ ਵਿੱਚੋਂ ਪਾਸ ਕਰਾਉਣਾ ਬੜਾ ਔਖਾ ਹੋ ਜਾਂਦਾ ਸੀ, ਕਿਉਂਕਿ ਜਦੋਂ ਸਰਕਾਰ ਜਾਂ ਜੇ ਵਿਰੋਧੀ ਧਿਰ ਵੀ ਕਦੇ ਬੈਕ ਟੂ ਵਰਕ ਲੈਜਿਸਲੇਸ਼ਨ ਪ੍ਰਪੋਜ਼ ਕਰਦੀ ਤਾਂ ਇਹ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਜਾਂਦੀਆਂ ਸੀ ਵੀ ਕੀ ਹੁਣ ਸਰਕਾਰ ਅਜਿਹਾ ਕਾਨੂੰਨ ਪਾਸ ਕਰੇਗੀ ਜਿਹੜਾ ਕਿ ਸੰਵਿਧਾਨਕ ਹੱਕਾਂ ਦੀ ਉਲੰਘਣਾ ਕਰੇਗਾ। ਉਹਦਾ ਵਿੱਚ ਦਾ ਰਸਤਾ ਲੱਭਿਆ ਗਿਆ ਸੈਕਸ਼ਨ 107। ਹੁਣ ਤੱਕ ਜਦੋਂ ਕਦੇ ਵੀ ਫੈਡਰਲ ਸਰਕਾਰ ਨੇ ਸੈਕਸ਼ਨ 107 ਵਰਤਿਆ, ਕਿਸੇ ਵੀ ਯੂਨੀਅਨ ਨੇ ਅਜੇ ਤੱਕ ਇਹ ਜ਼ਰੂਰਤ ਨਹੀਂ ਸੀ ਕੀਤੀ ਕਿ ਸੈਕਸ਼ਨ 107 ਦੇ ਹੁਕਮਾਂ ਦੇ ਬਾਵਜੂਦ ਹੜਤਾਲ ਤੇ ਲੱਗੇ ਰਹਿਣ। ਇਹ ਕੰਮ ਕੀਤਾ,
ਲੀਗਲ ਚੈਲੰਜ ਵਗੈਰਾ ਕਰ ਰਹੇ ਸੀ
ਹਾਂ,
ਪਰ ਉਹਦੀ ਉਲੰਘਣਾ ਨਹੀਂ ਸੀ ਕਰ ਰਹੇ ਆਰਡਰ ਦੀ।
ਕਰੈਕਟ, ਉਲੰਘਣਾ ਨਹੀਂ ਸੀ ਕਰਦੇ। ਸੈਕਸ਼ਨ 107 ਇਨਵੋਕ ਹੋਣ ਤੋਂ ਬਾਅਦ ਕੰਮ ਹੀ ਕੰਮ ਤੇ ਵਾਪਸ ਜਾਂਦੇ ਰਹੇ। ਕਿਊਪੀ ਨੇ ਇਹ ਪਹਿਲੀ ਵਾਰ ਅਜਿਹਾ ਕੀਤਾ ਵੈਨ ਦੇ ਡਗ ਦੇਅਰ ਹੀਲਸ। ਬੜਾ ਕੈਲਕੂਲੇਟਡ ਰਿਸਕ ਲਿਆ ਗਿਆ ਸੀ ਤੇ ਹੁਣ ਇਹ ਜਿਹੜੀ ਮੰਗ ਉੱਠ ਰਹੀ ਹੈ, ਯੂ ਆਰ ਰਾਈਟ, ਕਿ ਸੈਕਸ਼ਨ 107 ਨੂੰ ਪੂਰੀ ਤਰ੍ਹਾਂ ਲੇਬਰ ਕੋਡ ਦੇ ਵਿੱਚੋਂ, ਐਕਟ ਦੇ ਵਿੱਚੋਂ ਮਨਫੀ ਕਰ ਦਿੱਤਾ ਜਾਵੇ, ਇਹ ਦੇਖਦੇ ਹਾਂ ਸਰਕਾਰ ਕਰਦੀ ਹੈ ਕਿ ਨਹੀਂ।
ਹੁਣ ਕੈਨੇਡੀਅਨ ਲੇਬਰ ਕਾਂਗਰਸ ਨੇ ਤਾਂ ਇੱਥੇ ਤੱਕ ਕਿਹਾ, ਕਹਿੰਦੇ ਵੀ ਜਿਹੜੀ ਵੀ ਕੋਈ ਯੂਨੀਅਨ ਜਿਹਦੇ ਉੱਤੇ ਸਰਕਾਰ ਅਗਾਂ ਇਸ ਤਰ੍ਹਾਂ ਸੈਕਸ਼ਨ 107 ਲਗਾਏਗੀ, ਕਹਿੰਦੇ ਤੁਸੀਂ ਉਸ ਹੁਕਮ ਦੀ ਉਲੰਘਣਾ ਕਰੋ ਤੇ ਜੇ ਤੁਹਾਡੇ ਤੇ ਕੋਈ ਜੁਰਮਾਨਾ ਹੁੰਦਾ ਜਾਂ ਕੋਈ ਤੁਹਾਡਾ ਖਰਚਾ ਪੈਂਦਾ, ਕਹਿੰਦੇ ਸਾਨੂੰ ਦੱਸਿਓ, ਅਸੀਂ ਉਹਦੀ ਭਰਪਾਈ ਕਰਨ ਲਈ ਤਿਆਰ ਹਾਂ,
ਅਸੀਂ ਬੈਠੇ
ਪੈਸੇ ਹੈਗੇ ਨੇ। ਸੋ ਇਸ ਤਰ੍ਹਾਂ ਦੀ ਵੀ ਹੁਣ ਗੱਲ ਚੱਲ ਰਹੀ ਹੈ। ਸੋ ਕੱਲ੍ਹ ਦੇ ਜਿਹੜੇ ਇਸ ਫੈਸਲੇ ਨੂੰ ਜੋ ਅਗਰੀਮੈਂਟ ਹੋਇਆ ਇਹਨੂੰ ਲੇਬਰ ਮੂਵਮੈਂਟ ਵਾਸਤੇ ਇਤਿਹਾਸਕ ਦੱਸਿਆ ਜਾ ਰਿਹਾ ਕਿ ਕੈਨੇਡਾ ਦੀ ਲੇਬਰ ਮੂਵਮੈਂਟ ਦੇ ਵਿੱਚ ਇੱਕ ਸਮਝ ਲਓ ਵੀ ਹਿਸਟੋਰਿਕ ਜਿਹੜਾ ਇੱਕ ਮੂਵਮੈਂਟ ਸੀ। ਸੋ ਪਰ ਹੈਰਾਨੀ ਮੈਨੂੰ ਇਸ ਗੱਲ ਦੀ ਹੋਈ ਹੈ ਵੀ ਜੋ ਸੀਬੀਸੀ ਜੋ ਗੱਲ ਕਹਿ ਰਹੇ ਨੇ ਜੋ ਸੱਚ ਆ ਕਿ ਵੀ ਗਰਾਊਂਡ ਵਰਕ ਵਾਸਤੇ ਅੱਧੇ ਪੈਸੇ ਹੀ ਮਿਲਣੇ ਨੇ, ਤੇ ਫਿਰ ਇਹ ਹੋਇਆ ਨੀ ਜਿਹੜੇ ਗੱਲ ਕਹਿੰਦੇ ਗੱਲ ਏਡੀ ਹੈ ਨੀ ਜਿੰਨੀ ਤੂੰ ਬਣਾ ਤੀ
ਸੱਜਣਾ।
ਸੋ ਕੀ ਇਹ ਸਿਰਫ ਇੱਕ ਪ੍ਰੋਜੈਕਸ਼ਨ ਆ ਫਿਰ ਦੈਨ? ਕਿਉਂਕਿ ਇਹ ਤਾਂ ਬੜੀ ਦੇਰ ਪਹਿਲਾਂ ਗੱਲ ਆ ਗਈ ਸੀ ਵੀ ਏਅਰ ਕੈਨੇਡਾ ਵੱਲੋਂ ਅੱਧੀ ਤਨਖਾਹ ਤਾਂ ਆਫਰ ਕੀਤੀ ਗਈ ਆ ਤੇ ਯੂਨੀਅਨ ਨੇ ਰਿਜੈਕਟ ਕਰਤੀ ਸੀ, ਤੇ ਹੁਣ ਕਿਹਾ ਜਾ ਰਿਹਾ ਵੀ ਮੰਗਾਂ ਸਾਰੀਆਂ ਮੰਨ ਲਈਆਂ ਗਈਆਂ ਨੇ, ਦੇਰ ਵਿਲ ਬੀ ਨੋ ਅਨਪੇਡ ਵਰਕ। ਸੋ ਫਿਰ ਤਾਂ 100% ਹੁੰਦਾ ਤਾਂ ਜਿੰਨਾ ਇਹਨੂੰ ਲੈ ਕੇ ਜਿਹੜਾ ਹੂਪਲਾ ਜਨਰੇਟ ਕੀਤਾ ਜਾ
ਰਿਹਾ,
ਫਿਰ ਗੱਲ ਸੋਭਦੀ ਤਾਂ ਸੀ ਵੀ ਜੇ 100% ਹੁੰਦੀ। ਬਟ ਅਗਲੇ ਸਾਲ 55% ਤਨਖਾਹ ਮਿਲੇਗੀ, ਫਿਰ 60% ਵੀ, ਮਤਲਬ 20 ਸਾਲਾਂ ਦੇ ਵਿੱਚ 100% ਹੋ ਜਾਏਗਾ।
5% ਪੁਆਇੰਟਸ ਨਾਲ ਵਧੇਗਾ ਕਿ 5-5% ਵਧੇਗਾ?
5-5% ਹੋਣਾ, ਬਿਕੋਜ਼
ਫਿਰ ਉਹ 50% ਦਾ ਮਤਲਬ 55% ਹੋ ਜਾਣਾ। ਜੇ ਜੇ ਐਤਕੀ $50 ਮਿਲ ਰਹੇ ਨੇ ਤਾਂ ਅਗਲੇ ਸਾਲ ਉਹ $52 ਮਿਲਣਗੇ।
ਨਹੀਂ, ਆਈ ਥਿੰਕ ਵੀ ਇਹ ਹੋਣਾ ਵੀ 50-55-60 ਇੱਦਾਂ ਹੋਏਗਾ,
ਇੱਦਾਂ ਹੋਣਾ। ਹਾਂ, ਉਹ ਰਿਪੋਰਟਿੰਗ ਦੇ ਵਿੱਚ ਹਮੇਸ਼ਾ ਇੱਥੇ ਨੰਬਰਾਂ,
ਬਾਕੀ ਉਹੀ ਹੈ ਨਾ ਡਿਟੇਲਸ ਜਦੋਂ ਆਣਗੀਆਂ ਆਫੀਸ਼ੀਅਲੀ
ਉਦੋਂ ਪਤਾ ਲੱਗੂ,
ਜਦੋਂ ਇਹਨੂੰ ਜਨਤਕ ਕੀਤਾ ਜਾਏਗਾ
ਜੀ
ਕੰਟਰੈਕਟ ਨੂੰ, ਫਿਰ ਪਤਾ ਲੱਗੇਗਾ।
ਅੱਛਾ, ਆਪਾਂ ਇਹ ਗੱਲ ਕਰ ਲਈ ਵੀ ਹੁਣ ਪੋਸਟਲ ਵਰਕਰਸ ਦੀ ਸਟ੍ਰਾਈਕ ਬਾਰੇ ਨੈਗੋਸੀਏਸ਼ਨ ਅੱਜ ਤੋਂ ਸ਼ੁਰੂ ਹੋ ਜਾਣੀ ਹੈ,
ਕਰਦੇ ਗੱਲ। ਉਸ ਤੋਂ ਪਹਿਲਾਂ ਜਿਹੜੀ ਏਅਰ ਕੈਨੇਡਾ ਵਾਲੀ ਗੱਲ ਇਹਨੂੰ ਨਿਬੇੜ ਲਈਏ। ਤੁਸੀਂ ਜੋ ਜ਼ਿਕਰ ਕੀਤਾ ਵੀ ਸਰਕਾਰਾਂ ਪਹਿਲਾਂ ਬੈਕ ਟੂ ਵਰਕ ਲੈਜਿਸਲੇਸ਼ਨ ਲੈ ਕੇ ਆਉਂਦੀਆਂ ਸੀ, ਫਿਰ ਹੋ ਗਿਆ ਜੀ ਕਿ ਇਹਨੂੰ ਹੁਣ ਹਾਊਸ ਚੋਂ ਪਾਸ ਕਰਾਉਣਾ ਔਖਾ। ਇਹਦੇ ਵਿੱਚ ਸਿਆਸਤ ਵੀ ਬਹੁਤ ਜ਼ਿਆਦਾ ਹੈ, ਸਰਕਾਰ ਦੇ ਕੋਲ ਮੈਜੋਰਿਟੀ ਵੀ ਨਹੀਂ ਹੈ ਤੇ NDP ਵਾਲੇ ਸਪੋਰਟ ਕਰਦੇ ਨੇ ਅਜਿਹੀਆਂ ਸ਼ਹਿਰਾਂ ਨੂੰ। ਸੋ ਉਹ ਵੀ ਇੱਕ ਪਹਿਲੂ ਹੈਗਾ। ਕੱਲ੍ਹ ਜਦੋਂ ਇਹ ਅਗਰੀਮੈਂਟ ਹੋਇਆ, ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ, ਜੋਬਸ ਮਿਨਿਸਟਰ ਦਾ ਪ੍ਰਤੀਕਰਮ ਵੀ ਆਇਆ ਐਕਸ ਦੇ ਉੱਤੇ। ਉਹਨਾਂ ਨੇ ਬੜਾ ਸ਼ੁਕਰ ਮਨਾਇਆ ਵੀ ਚਲੋ ਵਧੀਆ ਹੋ ਗਿਆ, ਅਗਰੀਮੈਂਟ ਹੋ ਗਿਆ, ਤੇ ਕਦੇ ਵੀ ਜੀ ਇਹ ਤਾਂ ਅਨਪੇਡ ਵਰਕ ਨਹੀਂ ਹੋਣਾ ਚਾਹੀਦਾ, ਇਹ ਤਾਂ ਜੀ ਲੇਬਰ ਕੋਡ ਦੇ ਮੁਤਾਬਕ ਇਲੀਗਲ ਹੈ ਤੇ ਫੇਅਰ ਵੇਜਿਸ ਹੋਣੀਆਂ ਚਾਹੀਦੀਆਂ, ਫੇਅਰ ਅਗਰੀਮੈਂਟ ਹੋਣਾ ਚਾਹੀਦਾ, ਹੱਕ ਹੈਗਾ ਯੂਨੀਅਨਸ ਦਾ। ਤੇ ਫਿਰ ਪੈਟੀ ਹਾਈਡੂ ਨੇ, ਜੋਬਸ ਮਿਨਿਸਟਰ ਨੇ ਨਾਲ ਇਹ ਵੀ ਲਿਖਤਾ ਕਿ ਵੀ ਅਨਪੇਡ ਵਰਕ ਨਹੀਂ ਹੋਣਾ ਚਾਹੀਦਾ, ਅਸੀਂ ਤਾਂ ਜੀ ਇਨਵੈਸਟੀਗੇਸ਼ਨ ਟ੍ਰਿਗਰ ਕੀਤੀ ਆ। ਲੋਕਾਂ ਨੇ ਥੱਲੇ ਕਮੈਂਟ ਕਰਨੇ ਸ਼ੁਰੂ ਕਰਤੇ ਕਿ ਤੁਸੀਂ ਉਹੀ ਮਿਨਿਸਟਰ ਹੋ ਜਿਹੜੇ 2 ਦਿਨ ਪਹਿਲਾਂ ਬਾਈਂਡਿੰਗ ਆਰਬੀਟ੍ਰੇਸ਼ਨ ਥੋਪ ਰਹੇ ਸੀ ਯੂਨੀਅਨ ਦੇ ਉੱਤੇ। ਤੁਸੀਂ ਉਹਨਾਂ ਨੂੰ ਕਹਿ ਰਹੇ ਸੀ ਕਿ ਯੂ ਨਿਊ ਵੈਰੀ ਵੈਲ ਕਿ ਦੇ ਆਰ ਬੀਂਗ ਮੇਡ ਟੂ ਵਰਕ ਵਿਦਆਊਟ ਪੇ, ਅਨਪੇਡ ਵਰਕ ਉਹਨਾਂ ਕੋਲੋਂ ਕਰਾਇਆ ਜਾ ਰਿਹਾ, ਤੇ ਤੁਸੀਂ ਉਸੇ ਫਾਰਮੂਲੇ ਦੇ ਤਹਿਤ ਉਹਨਾਂ ਦੇ ਉੱਤੇ ਇਹ ਗੱਲ ਥੋਪ ਰਹੇ ਸੀ, ਵਾਪਸ ਇਸੇ ਫਾਰਮੂਲੇ ਦੇ ਤਹਿਤ ਕੰਮ ਕਰਨ ਤੇ ਵਾਪਸ ਜਾਓ
ਜੀ ਜੀ ਯੈਸ
2 ਦਿਨ ਪਹਿਲਾਂ
ਕਰੈਕਟ।
ਤੇ ਹੁਣ ਜਦੋਂ ਦੋਨੋਂ ਧਿਰਾਂ ਰਾਜ਼ੀ ਹੋ ਕੇ ਆਪਸ ਗੱਲਬਾਤ ਕਰਕੇ ਉਹਨਾਂ ਨੇ ਇਹ ਮਾਮਲਾ ਜਿਹੜਾ ਨਿਪਟਾ ਲਿਆ, ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਜੀ
ਉਹਨਾਂ ਦਾ ਹੱਕ ਹੈ, ਕਮਾਲ ਹੋ ਗਈ,
ਕਮਾਲ ਹੋ ਗਈ,
ਤੇ ਅਨਪੇਡ ਵਰਕ ਹੋਣਾ ਨਹੀਂ ਚਾਹੀਦਾ। ਅੱਛਾ ਉਹਨੂੰ ਵੀ ਅਜੇ ਐਲੀਗੇਸ਼ਨਸ ਕਹੀ ਜਾ ਰਹੇ ਨੇ, ਮੈਂ ਜਦੋਂ ਪੜਿਆ
ਇਨਵੈਸਟੀਗੇਸ਼ਨ ਕਰਨੀ,
ਇਨਵੈਸਟੀਗੇਸ਼ਨ ਕਰਨੀ, ਇਹ ਕੱਲ ਦੀ ਇਹੀ ਗੱਲ ਚੱਲ ਰਹੀ ਹੈ, ਮੈਂ ਕੱਲ ਵੀ ਦੇਖਾਂ ਮੈਂ ਕਿ ਐਲੀਗੇਸ਼ਨ ਕਾਦੀ। ਐਲੀਗੇਸ਼ਨ ਤੇ ਤਾਂ ਹੈ ਕਿ ਇੱਕ ਧਿਰ ਕਹੇ ਇੱਦਾਂ ਹੋ ਰਿਹਾ, ਦੂਜੀ ਧਿਰ ਕਹੇ ਇੱਦਾਂ, ਸਰਾਸਰ ਹੋ ਨਹੀਂ ਰਿਹਾ, ਬਿਲਕੁਲ ਬੇਬੁਨਿਆਦ ਤੇ ਝੂਠੀ ਗੱਲ ਆ। ਐਂਡ ਦਿਸ ਇਜ਼ ਵਾਈਡਲੀ ਨੋਨ ਕਿ ਇਹ ਇੰਡਸਟਰੀ ਸਟੈਂਡਰਡ ਬਣਿਆ ਹੋਇਆ। ਸੋ ਇਹ ਸਮੱਸਿਆ ਇਕੱਲੀ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਦੀ ਨਹੀਂ ਆ, ਜਿਹੜੇ ਬਾਕੀ ਵੈਸਟ ਜੈੱਟ ਨਾਲ, ਪੋਰਟਰ ਏਅਰਲਾਈਨਸ, ਹੋਰ ਕਿਹੜਾ ਆਪਣਾ, ਜਿਹੜੀਆਂ ਇੱਕ ਦੋ ਹੋਰ ਨੇ ਯਾਰ ਜਿਹੜੀਆਂ ਏਅਰਲਾਈਨਸ ਇੱਥੇ ਆਪਣੀਆਂ ਹੋਰ ਚੱਲਦੀਆਂ, ਹੁਣ ਨਾਂ ਨਹੀਂ ਚੇਤੇ ਆਉਂਦੇ, ਜਿੰਨੀਆਂ ਵੀ ਹੋਰ ਏਅਰਲਾਈਨਸ ਨੇ,
ਕਿਉਂਕਿ ਪਤਾ ਚੱਕਰ ਕੀ ਆਪਣੇ ਇੱਥੇ,
ਆਪਣੇ ਏਅਰਲਾਈਨਸ ਚੱਲ
ਜਾਂਦੀਆਂ, ਬੰਦ ਹੋ ਜਾਂਦੀਆਂ। ਸੋ ਆਈ ਡੋਨਟ ਵਾਂਟ ਟੂ ਨੇਮ ਐਨੀਵਨ। ਹਾਂ, ਫਲੇਅਰ,
ਜਿਹੜੇ ਉਹਨਾਂ ਦੇ ਵੀ ਫਲਾਈਟ ਅਟੈਂਡੈਂਟਸ ਨੇ, ਉਹਨਾਂ ਦੇ ਵਾਸਤੇ ਵੀ ਇਸੇ ਤਰ੍ਹਾਂ ਦਾ ਜਿਹੜਾ ਰੂਲ ਹੈ ਉਹ ਲਾਗੂ ਹੁੰਦਾ। ਸੋ ਕੀ ਸਰਕਾਰ ਨੂੰ ਪਤਾ ਹੀ ਨਹੀਂ ਇਹਦਾ, ਤੇ ਕੀ ਉਹ ਐਲੀਗੇਸ਼ਨਾਂ ਤੇ ਇਨਵੈਸਟੀਗੇਸ਼ਨ ਚਾਹੀਦੀ
ਹੈ? ਇਜ਼ ਇਟ ਟੂ ਫਾਈਂਡ ਆਊਟ? ਤੁਸੀਂ ਕਿਸੇ ਵੀ ਇੱਕ ਏਮਪਲੋਈ ਦਾ ਕੰਟਰੈਕਟ ਬੁਲਾ ਲਓ, ਮੰਗਾ ਲਓ, ਕੰਟਰੈਕਟ ਪੜ੍ਹ ਲਓ, ਉਹ ਲਿਖਿਆ ਹੋਣਾ ਵੀ ਕਿਹੜੇ ਕਿਹੜੇ ਘੰਟਿਆਂ ਵਾਸਤੇ ਕਿੰਨੀ ਕਿੰਨੀ ਤਨਖਾਹ ਮਿਲਣੀ ਹੈ।
4 ਤੋਂ 6 ਹਫ਼ਤੇ ਲੱਗਣੇ ਉਹਨੂੰ ਪੜ੍ਹਨ ਨੂੰ,
ਲੱਗ ਸਕਦੇ ਨੇ 6 ਵੀਕਸ। ਤੇ ਕਹਿੰਦੇ ਫਿਰ ਜੇ ਉਹਦੇ ਵਿੱਚ ਇਹ ਗੱਲ, ਇਟਸ ਫਾਊਂਡ ਟੂ ਬੀ ਵੈਲ ਫਾਊਂਡਡ, ਦੀਸ ਐਲੀਗੇਸ਼ਨਸ ਆਰ ਫਾਊਂਡ ਟੂ ਬੀ ਵੈਲ ਫਾਊਂਡਡ, ਤੇ ਕਹਿੰਦੇ ਫਿਰ ਅਸੀਂ ਕੋਈ ਲੈਜਿਸਲੇਟਿਵ ਚੇਂਜ ਕਰਨ ਬਾਰੇ ਵਿਚਾਰ ਕਰਾਂਗੇ।
ਫਿਰ ਵਿਚਾਰ ਹੋਏ। ਬਸ ਜੀ, ਬ੍ਰੇਕ ਲੈ ਲਈਏ ਆਪਾਂ ਛੋਟੀ ਜੀ, ਫਿਰ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਕੁਇਕਲੀ ਪੋਸਟਲ ਵਰਕਰਸ ਦੀ ਯੂਨੀਅਨ ਦੀ ਅੱਜ ਜਿਹੜੀ ਦੁਬਾਰਾ ਤੋਂ ਗੱਲ ਸ਼ੁਰੂ ਹੋਣ ਵਾਲੀ ਆ ਕੈਨੇਡਾ ਪੋਸਟ ਨਾਲ ਮੀਡੀਏਸ਼ਨ ਰਾਹੀਂ, ਉਹਦੇ ਬਾਰੇ ਵੀ ਕੁਇਕਲੀ ਗੱਲ ਕਰ ਲਈ। ਰਾਹੁਲ ਸ਼ਰਮਾ ਜੀ ਦਾ ਮੈਸੇਜ ਆਇਆ ਇੱਕ,
ਅੱਛਾ ਜੀ,
ਜਿਹੜੀ ਸਰਕਾਰ ਨੇ ਗੱਲ ਕਹੀ ਨਾ ਵੀ ਸਾਨੂੰ 4 ਤੋਂ 6 ਹਫ਼ਤੇ ਲੱਗਣਗੇ ਇਨਵੈਸਟੀਗੇਟ ਕਰਨ ਨੂੰ ਕਿ ਕੀ ਅਨਪੇਡ ਵਰਕ ਏਅਰਲਾਈਨ ਵਰਕਰਸ ਨੂੰ, ਫਲਾਈਟ ਅਟੈਂਡੈਂਟਸ ਨੂੰ ਕਰਨਾ ਪੈਂਦਾ, ਵੀ ਇਹ ਕਹਿੰਦੇ ਵੀ ਉਹਨਾਂ ਦਾ ਕੰਟਰੈਕਟ ਕਿਸੇ ਵੀ ਇੱਕ ਮੁਲਾਜ਼ਮ ਦਾ ਮੰਗਾਓ, ਵਟ ਯੂ ਹੈਡ ਸੈਡ, ਕਹਿੰਦੇ ਕੰਟਰੈਕਟ ਤੋਂ ਆ ਗਿਆ, ਕਹਿੰਦੇ ਉਹਨੂੰ ਚੈਟ GPT 'ਤੇ ਅਪਲੋਡ ਕਰੋ, ਸਕਿੰਟਾਂ ਦੇ ਵਿੱਚ ਉਹਨੇ ਸਮਰਾਈਜ਼ ਕਰਕੇ ਦੱਸ ਦੇਣਾ ਵੀ ਚੱਲ ਕੀ ਰਿਹਾ ਕੰਟਰੈਕਟ ਦੇ ਵਿੱਚ, ਕਿਹੜੀਆਂ ਕਿਹੜੀਆਂ ਮੱਦਾਂ ਨੇ,
ਮਤਲਬ ਪੂਰਾ ਕੰਟਰੈਕਟ ਪੜ੍ਹਨ ਦੀ ਵੀ ਲੋੜ ਨਹੀਂ,
ਉਹ ਵੀ ਲੋੜ ਨਹੀਂ। ਵਾਸੂ ਜੀ,
ਇਨਵੈਸਟੀਗੇਸ਼ਨ ਕਰਾਂਗੇ,
ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਹੋਰ ਜ਼ਿਆਦਾ ਇੰਟੀਗ੍ਰੇਟ ਕਰਨ ਦੇ ਲਈ ਫੈਡਰਲ ਸਰਕਾਰ ਦੇ ਕੰਮਕਾਜ ਦੇ ਵਿੱਚ ਸਰਕਾਰ ਨੇ ਇੱਕ ਪਾਰਟਨਰਸ਼ਿਪ, ਕੋਈ MOU ਸਾਈਨ ਕੀਤਾ ਕੱਲ ਕੋਹੇਅਰ ਨਾਮ ਦੀ ਇੱਕ ਕੈਨੇਡੀਅਨ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਕੰਪਨੀ ਆ, ਉਹਨਾਂ ਦੇ ਨਾਲ ਇਹ ਖਾਸਾ ਮਹਿੰਗਾ ਕੰਟਰੈਕਟ ਸਾਈਨ ਕੀਤਾ, ਤੇ
ਇਸੇ ਕਰਕੇ ਕੀਤਾ, ਕਹਿੰਦੇ ਕੰਟਰੈਕਟ ਸਮਰਾਈਜ਼ ਕਰਾਉਣਾ। ਵਿਜੇ ਜੀ, ਹੁਣ ਜਿਹੜੀ ਇਹ ਡੀਲ ਹੋਈ ਆ, ਇਸ ਤੋਂ ਬਾਅਦ ਹੁਣ ਕੈਨੇਡਾ ਪੋਸਟ ਦੀ ਜਿਹੜੀ ਯੂਨੀਅਨ ਆ, ਕੱਪ CUPW ਜਿਹਨੂੰ ਕਿਹਾ ਜਾਂਦਾ, ਉਹਨਾਂ ਦੇ ਵੀ ਹੌਸਲੇ ਬੁਲੰਦ ਹੋਏ ਨੇ। ਸੋ ਕੱਲ ਉਹਨਾਂ ਨੇ ਏਅਰ ਕੈਨੇਡਾ ਦਾ ਜਿਹੜਾ ਐਗਰੀਮੈਂਟ ਹੋਇਆ, ਇਹਦਾ ਸਵਾਗਤ ਕੀਤਾ, ਤੇ ਉਹਨਾਂ ਨੇ ਕਿਹਾ ਵੀ ਹੁਣ ਸਾਡੀ ਗੱਲਬਾਤ ਵੀ ਅੱਜ ਤੋਂ, ਬੁੱਧਵਾਰ ਤੋਂ ਸ਼ੁਰੂ ਹੋ ਰਹੀ ਆ ਕੈਨੇਡਾ ਪੋਸਟ ਦੇ ਨਾਲ, ਤੇ ਉਹਨਾਂ ਨੇ ਕਿਹਾ ਵੀ ਜਿਹੜਾ ਹੁਣ ਐਗਰੀਮੈਂਟ ਹੋਇਆ, ਇੱਥੋਂ ਪਤਾ ਲੱਗਦਾ ਵੀ ਰੀਅਲ ਪ੍ਰੋਗਰੈਸ ਇਜ਼ ਪੋਸੀਬਲ ਵੈਨ ਵਰਕਰਸ ਆਰ ਫਰੀ ਟੂ ਬਾਰਗੇਨ। ਤੇ ਉਹਨਾਂ ਨੇ ਕਿਹਾ ਵੀ ਇਸ ਤੋਂ ਪਤਾ ਲੱਗਦਾ ਵਟ ਕੈਨ ਬੀ ਅਚੀਵਡ ਵੈਨ ਵਰਕਰਸ ਸਟੈਂਡ ਯੂਨਾਈਟਿਡ। ਸੋ ਕਿਉਂਕਿ ਪਹਿਲਾਂ ਦੱਸਿਆ ਗਿਆ ਸੀ ਵੀ ਦੋਨੋਂ ਧਿਰਾਂ, ਕੈਨੇਡਾ ਪੋਸਟ ਤੇ ਕੱਪ ਡਬਲਯੂ, ਇਹਨਾਂ ਦੀ ਗੱਲਬਾਤ ਠੱਪ ਹੋਈ ਹੋਈ ਸੀ ਬੜੇ ਸਮੇਂ ਤੋਂ, ਤੇ ਦੱਸਿਆ ਗਿਆ ਸੀ ਵੀ ਹੁਣ ਆਉਂਦੇ ਸਮੇਂ ਦੇ ਵਿੱਚ ਫੈਡਰਲ ਮੀਡੀਏਟਰਸ ਦੀ ਦੇਖ ਰੇਖ ਦੇ ਵਿੱਚ ਗੱਲਬਾਤ ਸ਼ੁਰੂ ਹੋਏਗੀ। 2 ਦਿਨ ਮਖਸੂਸ ਕੀਤੇ ਗਏ ਸੀ, ਲੰਘਿਆ ਸ਼ੁੱਕਰਵਾਰ ਤੇ ਲੰਘਿਆ ਸੋਮਵਾਰ, ਪਰ ਬਾਅਦ ਚ ਦੱਸਿਆ ਗਿਆ ਕਿ ਫੈਡਰਲ ਮੀਡੀਏਟਰਸ ਏਅਰ ਕੈਨੇਡਾ ਵਾਲੇ ਪਾਸੇ ਵਿਅਸਤ ਹੋ ਗਏ ਨੇ, ਤੇ ਇਸ ਕਰਕੇ ਹੁਣ ਇਹ ਜਿਹੜੀ ਗੱਲਬਾਤ ਹੋਣੀ ਆ ਕੈਨੇਡਾ ਪੋਸਟ ਦੀ ਆਪਣੀ ਯੂਨੀਅਨ ਦੇ ਨਾਲ, ਇਹਨੂੰ ਪੋਸਟਪੋਨ ਕਰ ਦਿੱਤਾ ਗਿਆ, ਤੇ ਅੱਜ ਬੁੱਧਵਾਰ ਤੋਂ ਇਹ ਗੱਲਬਾਤ ਹੋਏਗੀ। ਸੋ ਇੱਕ ਦਿਨ ਹਜੇ ਦੱਸਿਆ ਗਿਆ ਵੀ ਜਦੋਂ ਗੱਲਬਾਤ ਹੋਣੀ ਆ, ਦੇਰ ਮੇ ਬੀ ਸਮ ਫੋਲੋਇੰਗ ਡੇਜ਼ ਆਲਸੋ ਜਿਹਨਾਂ ਦੇ ਵਿੱਚ ਇਹ ਗੱਲਬਾਤ ਜਾਰੀ ਰਹੇ, ਪਰ ਅੱਜ ਇਹ ਗੱਲਬਾਤ ਹੋਣੀ ਆ। ਤੇ ਉਸ ਤੋਂ ਇੱਕ ਦਿਨ ਪਹਿਲਾਂ ਹੁਣ ਏਅਰ ਕੈਨੇਡਾ ਦਾ ਅਗਰੀਮੈਂਟ ਹੋ ਜਾਂਦਾ, ਜਿਹਦੇ ਨਾਲ ਕਿਹਾ ਜਾ ਰਿਹਾ ਵੀ ਲੇਬਰ ਮੂਵਮੈਂਟ ਵਾਸਤੇ ਇਤਿਹਾਸਕ ਦਿਨ ਸੀ, ਤੇ ਹੁਣ ਲੇਬਰ ਯੂਨੀਅਨ ਦੇ ਹੌਸਲੇ ਹੋਰ ਬੁਲੰਦ ਹੋ ਗਏ ਨੇ।
ਇਹਦੇ ਨਾਲ ਮੇਰੇ ਖਿਆਲ ਇਹ ਹੈ ਨਾ ਕਿ ਹੌਸਲੇ ਬੁਲੰਦ ਹੋਣ ਦਾ ਆਈ ਥਿੰਕ ਕੰਟੈਕਸਟ ਇਹ ਬਣਦਾ ਕਿ ਜੇ ਕਿਤੇ ਦੁਬਾਰਾ ਹੜਤਾਲ ਕਰਦੇ ਨੇ ਕੈਨੇਡਾ ਪੋਸਟ ਦੇ ਵਰਕਰਸ, ਤੇ ਸਰਕਾਰ ਸੈਕਸ਼ਨ 107 ਦੁਆਰਾ ਇਨਵੋਕ ਕਰਕੇ ਉਹਨਾਂ ਨੂੰ ਚਾਹੁੰਦੀ ਆ ਕਿ ਜੀ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੂੰ ਕਹਿਤਾ ਕਿ ਜੀ ਬਾਈਂਡਿੰਗ ਆਰਬੀਟ੍ਰੇਸ਼ਨ ਕਰਾਓ, ਕਾਮਿਆਂ ਨੂੰ ਕੰਮ ਤੇ ਵਾਪਸ ਭੇਜੋ,
ਪਿਛਲੀ ਵਾਰੀ ਕੀਤਾ
ਜੋ ਪਿਛਲੀ ਵਾਰ ਦਸੰਬਰ ਦੇ ਵਿੱਚ ਕੀਤਾ ਗਿਆ ਸੀ। ਹੁਣ ਪ੍ਰੈਸੀਡੈਂਟ ਸੈੱਟ ਕਰ ਦਿੱਤਾ, ਇੱਕ ਪਿਰਤ ਪਾ ਦਿੱਤੀ ਆ ਕੈਨੇਡਾ ਏਅਰ ਕੈਨੇਡਾ ਦੇ QP ਵਾਲੀ ਯੂਨੀਅਨ ਨੇ। ਸੋ ਕਿਉਂਕਿ ਉਹਨਾਂ ਨੇ ਕਹਿਤਾ ਵੀ ਕਰ ਲਓ ਜੁਰਮਾਨਾ, ਉਹਨਾਂ ਦੇ ਤਾਂ ਨੈਸ਼ਨਲ ਲੀਡਰ ਨੇ, ਨੈਸ਼ਨਲ ਟੀ ਵੀ 'ਤੇ ਆ ਕੇ ਇਹ ਤਾਂ ਕਹਿਤਾ ਸੀ ਕਿਊ ਪੀ ਦੇ ਲੀਡਰ ਨੇ ਕਿ ਜੇ ਇਸ ਹੁਕਮ ਅਦੁੱਲੀ ਦਾ ਮਤਲਬ ਇਹ ਹੈ ਕਿ ਮੇਰੇ ਵਰਗੇ ਬੰਦੇ ਨੂੰ ਜੇਲ੍ਹ ਜਾਣਾ ਪੈਣਾ, ਸੋ ਬੀ ਇਟ, ਕਹਿੰਦੇ ਮੈਂ ਜੇਲ੍ਹ ਜਾਣ ਲਈ ਵੀ ਤਿਆਰ ਹਾਂ।
ਜੇਲ੍ਹ ਜਾਣਾ, ਜੇਲ੍ਹ ਜਾਵਾਂਗੇ, ਕਹਿੰਦੇ ਕੋਈ ਜੁਰਮਾਨਾ ਕਰਨਾ ਜੁਰਮਾਨਾ ਕਰ ਦਿਓ, ਜੋ ਹੋਏਗਾ ਕਹਿੰਦੇ ਦੇਖ ਲਾਂਗੇ
ਜੀ,
ਤੇ ਉਸ ਤੋਂ ਬਾਅਦ ਫਿਰ ਅਗਰੀਮੈਂਟ ਹੋ ਗਿਆ। ਤੇ ਇਸ ਕਰਕੇ ਹੁਣ ਕੈਨੇਡਾ ਪੋਸਟ ਵੀ ਹੋ ਸਕਦਾ ਕਿ ਥੋੜੇ ਜਿਹੇ
ਹੌਸਲੇ ਬੁਲੰਦ ਹੋ ਗਏ,
ਹੌਸਲੇ ਬੁਲੰਦ ਕਰਕੇ ਟੇਬਲ ਤੇ ਆਉਣ ਨੈਗੋਸ਼ੀਏਟ ਕਰਨ ਵਾਸਤੇ
ਜੀ।
ਸੋ ਦੇਖਦੇ ਹਾਂ, ਕਿਉਂਕਿ ਕੈਨੇਡਾ ਪੋਸਟ ਤੇ ਯੂਨੀਅਨ ਦੇ ਵਿਚਕਾਰ ਇੱਕ ਵਾਰੀ ਉਹ ਯਾਦ ਕਰਾ ਦਈਏ ਲਿਸਨਰਸ ਨੂੰ, ਮੇਨ ਰੇਟ ਕਾ ਇਸ ਗੱਲ ਦਾ ਹੈ, ਇੱਕ ਤਾਂ ਆਫਕੋਰਸ ਵੇਜਿਸ ਦਾ, ਇਹ ਕਹਿ ਰਹੇ ਨੇ 4 ਸਾਲਾਂ ਦੇ ਵਿੱਚ 19% ਵੇਜਿਸ ਦੇ ਵਿੱਚ ਵਾਧਾ ਕੀਤਾ ਜਾਵੇ, ਤੇ ਆਫਰ ਕੀਤਾ ਜਾ ਰਿਹਾ ਤਕਰੀਬਨ 13%
ਜੀ।
ਤੇ ਦੂਜਾ ਜਿਹੜਾ ਮੇਨ ਰੇਟ ਕਾ ਹੈ ਉਹ ਹੈ ਪਾਰਟ ਟਾਈਮ ਵਰਕਰਸ ਦਾ ਫੋਰ ਵੀਕਐਂਡ ਪਾਰਸਲ ਡਿਲੀਵਰੀ। ਇਹ ਕੈਨੇਡਾ ਪੋਸਟ ਵਾਲੇ ਕਹਿੰਦੇ ਸਾਨੂੰ ਇਜਾਜ਼ਤ ਹੋਣੀ ਚਾਹੀਦੀ ਹੈ ਪਾਰਟ ਟਾਈਮ ਕੰਟਰੈਕਚੁਅਲ ਵਰਕਰਸ ਹਾਇਰ ਕਰਨ ਦੀ, ਕੈਨੇਡਾ ਪੋਸਟ ਵਾਲੇ ਕਹਿੰਦੇ ਨਹੀਂ, ਸੋਰੀ ਯੂਨੀਅਨ ਵਾਲੇ ਕਹਿੰਦੇ ਨਹੀਂ, ਯੂਨੀਅਨ ਵਾਲੇ ਕਹਿੰਦੇ ਨੇ ਵੀ ਜਿਹੜੇ ਫੁੱਲ ਟਾਈਮ ਤੁਹਾਡੇ ਵਰਕਰਸ ਨੇ ਉਹਨਾਂ ਦੇ ਕੋਲੋਂ ਹੀ ਓਵਰ ਟਾਈਮ ਦੇ ਕੇ ਤੁਸੀਂ ਵੀਕਐਂਡ ਤੇ ਵੀ ਜੇ ਕੰਮ ਕਰਾਉਣਾ ਚਾਹੁੰਦੇ ਹੋ ਕਰਾ ਲਓ। ਪਰ ਕੈਨੇਡਾ ਪੋਸਟ ਦਾ ਕਹਿਣਾ ਸਾਨੂੰ ਘਾਟੇ ਪੈ ਰਹੇ ਨੇ, ਤੇ ਵੈਸੇ ਹੀ ਕਹਿੰਦੇ ਵਾਇਬਿਲਿਟੀ ਦੇ ਉੱਤੇ ਬਹੁਤ ਵੱਡਾ ਕੁਐਸਚਨ ਮਾਰਕ ਆ, ਤੇ ਉੱਪਰੋਂ ਜੇ ਹੋਰ ਇਸ ਤਰ੍ਹਾਂ ਦੇ ਖਰਚੇ ਵਧਾ ਲਏ ਓਵਰ ਟਾਈਮ ਵਾਲੇ ਤੇ ਕਹਿੰਦੇ ਉਹ ਸਾਡੇ ਲਈ ਪੋਸੀਬਲ ਨਹੀਂ ਹੋਏਗਾ
ਜੀ। ਵਾਸੂ ਜੀ, ਆਰ ਸੀ ਐਮ ਪੀ ਦੇ ਜਿੰਨੇ ਵੀ ਮੈਂਬਰਸ ਪੁਲਿਸ ਸਰਵਿਸ ਨਾਲ ਕੰਮ ਕਰਦੇ ਨੇ, ਇੱਕ ਮੈਨੇਜਮੈਂਟ ਐਡਵਾਈਜ਼ਰੀ ਬੋਰਡ ਹੈ ਜਿਹੜੀ ਕਿ ਓਵਰਸਾਈਟ ਬੋਡੀ ਹੈ, ਜਿਹੜੇ ਜਿਨ੍ਹਾਂ ਦਾ ਕੰਮ ਇਹ ਹੈ ਕਿ ਆਰ ਸੀ ਐਮ ਪੀ ਦੇ ਜਿਹੜੇ ਕਮਿਸ਼ਨਰ ਨੇ ਉਹਨਾਂ ਨੂੰ ਇਹ ਸਲਾਹ ਪ੍ਰਦਾਨ ਕਰਦੇ ਨੇ ਵੱਖੋ ਵੱਖਰੇ ਮਸਲਿਆਂ 'ਤੇ। ਮੈਨੇਜਮੈਂਟ ਐਡਵਾਈਜ਼ਰੀ ਬੋਰਡ ਵੱਲੋਂ ਆਰ ਸੀ ਐਮ ਪੀ ਦੇ ਕਮਿਸ਼ਨਰ ਨੂੰ ਇੱਕ ਚੇਤਾਵਨੀ ਦਿੱਤੀ ਗਈ ਆ ਕਿ ਜਿਹੜਾ ਇਸ ਵੇਲੇ ਐਗਜ਼ਿਸਟਿੰਗ ਮਾਡਲ ਹੈਗਾ, ਜੇ ਕਿਸੇ ਆਰ ਸੀ ਐਮ ਪੀ ਦੇ ਰੈਗੂਲਰ ਮੈਂਬਰ ਨੂੰ ਛੁੱਟੀ 'ਤੇ ਜਾਣਾ ਪੈ ਜਾਂਦਾ ਫੋਰ ਕੋਈ ਵੀ ਲੌਂਗ ਟਰਮ ਐਬਸੈਂਸ ਹੈ, ਮੰਨ ਲਓ ਕੋਈ ਬਿਮਾਰ ਹੋ ਜਾਂਦਾ, ਕੋਈ ਸੱਟ ਲੱਗ ਜਾਂਦੀ ਆ ਜਾਂ ਡਿਸੇਬਿਲਿਟੀ ਕਰਕੇ, ਜਿਹੜਾ 30 ਦਿਨ ਲਗਾਤਾਰ 30 ਡੇਜ਼ ਔਰ ਮੋਰ ਜਿਹੜਾ ਛੁੱਟੀ 'ਤੇ ਜਾਂਦਾ ਉਹਨੂੰ ਫਿਰ ਲੌਂਗ ਟਰਮ ਲੀਵ ਮੰਨ ਲਿਆ ਜਾਂਦਾ। ਜਿਹੜੀ ਬਸ ਜੀ ਲੌਂਗ ਟਰਮ ਐਬਸੈਂਸ ਹੈ ਪਿਛਲੇ 14 ਸਾਲਾਂ ਦੇ ਵਿੱਚ ਰੈਗੂਲਰ ਸਰਵਿਸ ਮੈਂਬਰਸ ਨੇ ਜਿਹੜੇ ਆਰ ਸੀ ਐਮ ਪੀ ਦੇ, ਇਹਦੇ ਵਿੱਚ 184% ਦਾ ਵਾਧਾ ਹੋਇਆ ਹੈ। ਅਤੇ ਜਿਹੜਾ ਇਹ ਮਾਡਲ ਐਗਜ਼ਿਸਟ ਕਰਦਾ, ਇਹ ਅਨਲਿਮਿਟਿਡ ਸਿੱਕ ਲੀਵ ਮਿਲਦੀ ਆ, ਅਤੇ ਹੁਣ ਮੈਨੇਜਮੈਂਟ ਐਡਵਾਈਜ਼ਰੀ ਬੋਰਡ ਦਾ ਕਹਿਣਾ ਵੀ ਇਹ ਮਾਡਲ ਅਨਸਸਟੇਨੇਬਲ ਹੈ, ਇਹਦੇ ਵਿੱਚ ਵੱਡੀ ਤਬਦੀਲੀ ਕਰਨ ਦੀ ਲੋੜ ਆ।
ਸੋ ਜਿਹੜੀ ਅਨਲਿਮਿਟਿਡ ਸਿੱਕ ਲੀਵ ਮਿਲਦੀ ਆ ਉਹ ਮਿਲਦੀ ਵੀ ਫੁੱਲ ਪੇ 'ਤੇ ਆ।
ਹਾਂ, ਮਿਲਦੀ ਫੁੱਲ ਪੇ 'ਤੇ ਆ ਨਾਲੇ।
ਸੋ ਜਿਹੜੀ ਇਹ ਰਿਪੋਰਟ ਆਈ ਆ ਮੈਨੇਜਮੈਂਟ ਐਡਵਾਈਜ਼ਰੀ ਬੋਰਡ ਦੀ, ਇਹਦੇ ਵਿੱਚ ਉਹ ਕਹਿ ਰਹੇ ਨੇ ਵੀ ਪਹਿਲਾਂ ਹੀ ਤੁਹਾਡੇ ਕੋਲ ਆਫਿਸਰਸ ਦੀ ਘਾਟ ਹੈ। ਹਮੇਸ਼ਾ ਇਹ ਸੁਣਨ ਨੂੰ ਮਿਲਦਾ ਕਿ ਆਰ ਸੀ ਐਮ ਪੀ ਦੇ ਕੋਲ ਜਿੰਨੇ ਆਫਿਸਰ ਉਹਨਾਂ ਨੂੰ ਚਾਹੀਦੇ ਨੇ ਹੈਗੇ ਨਹੀਂ। ਇਸ ਕਰਕੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਰਿਪੋਰਟਾਂ ਆਉਂਦੀਆਂ ਸੀ ਜਿਹੜੇ ਮਿਊਨਿਸਪਲ ਜਿਹੜੇ ਪੁਲਿਸਿੰਗ ਕੰਟਰੈਕਟਸ ਨੇ ਉਹ ਆਰ ਸੀ ਐਮ ਪੀ ਨੂੰ ਛੱਡ ਦੇਣੇ ਚਾਹੀਦੇ ਨੇ, ਤੇ ਇਹਨਾਂ ਨੂੰ ਇੱਕ ਫੈਡਰਲ ਪੁਲਿਸ ਸਰਵਿਸ ਵਾਂਗ ਕੰਮ ਕਰਨਾ ਚਾਹੀਦਾ ਜਿਵੇਂ FBI ਕੰਮ ਕਰਦੀ ਅਮਰੀਕਾ ਦੇ ਵਿੱਚ, ਕਿਉਂਕਿ ਇਹਨਾਂ ਦੇ ਕੋਲ ਆਫਿਸਰਸ ਹੈ ਨਹੀਂ। ਸੋ ਜੇ ਆਫਿਸਰਸ ਨਹੀਂ ਹੈਗੇ ਤੇ ਉਹਨਾਂ ਦੇ ਵਿੱਚੋਂ 7% ਲੌਂਗ ਟਰਮ ਸਿੱਕ ਲੀਵ ਤੇ ਨੇ, ਤੇ ਉਹ ਕਹਿੰਦੇ ਵੀ ਕੋਈ ਰਿਪੋਰਟ ਚ ਲਿਖਿਆ ਕਹਿੰਦੇ ਦੇਰ ਇਜ਼ ਨੋ ਇਨਸੈਂਟਿਵ ਟੂ ਰਿਟਰਨ ਟੂ ਵਰਕ, ਕਿਉਂਕਿ ਤੁਹਾਨੂੰ ਪੂਰੀ ਤਨਖਾਹ ਮਿਲ ਰਹੀ ਹੈ ਤੇ ਤੁਸੀਂ ਸਿੱਕ ਲੀਵ ਤੇ ਹੈਗੇ ਹੋ, ਤੇ ਇਹ ਨੰਬਰ ਜਿਹੜਾ ਹੈਗਾ ਲਗਾਤਾਰ ਵੱਧ ਰਿਹਾ। ਜਿਵੇਂ ਤੁਸੀਂ ਦੱਸਿਆ ਪਿਛਲੇ 14 ਸਾਲਾਂ ਵਿੱਚ 184% ਵਾਧਾ ਹੋ ਚੁੱਕਿਆ ਇਸ ਨੰਬਰ ਦੇ ਵਿੱਚ। ਸੋ ਉਹਨਾਂ ਵੱਲੋਂ ਰੈਕਮੈਂਡੇਸ਼ਨ ਇਹ ਦਿੱਤੀ ਜਾ ਰਹੀ ਹੈ, ਕਹਿੰਦੇ ਜਿਵੇਂ ਐਡਮਿੰਟਨ ਪੁਲਿਸ ਸਰਵਿਸ ਵਾਲੇ ਕਰਦੇ ਨੇ ਵੀ ਇੱਕ ਤੁਸੀਂ ਸਮਾਂ ਮਿੱਥ ਲਓ ਵੀ 30 ਦਿਨਾਂ ਬਾਅਦ, 45 ਦਿਨਾਂ ਬਾਅਦ, 80 ਦਿਨਾਂ ਬਾਅਦ ਇੱਕ ਨੰਬਰ ਤੁਸੀਂ ਡਿਸਾਈਡ ਕਰ ਲਓ ਵੀ ਇੰਨੇ ਦਿਨਾਂ ਬਾਅਦ ਜਿਹੜੀ ਤੁਹਾਨੂੰ ਤਨਖਾਹ ਮਿਲਦੀ ਹੈ ਉਹ ਘਟਣੀ ਸ਼ੁਰੂ ਹੋ ਜਾਏ। ਸੋ ਐਡਮਿੰਟਨ ਦੀ ਉਹਨਾਂ ਨੇ ਐਗਜ਼ਾਮਪਲ ਦਿੱਤੀ, ਕਹਿੰਦੇ ਉੱਥੇ ਹੈ ਵੀ 85 ਦਿਨਾਂ ਬਾਅਦ ਜਿਹੜੀ ਤਨਖਾਹ ਹੈ ਵੀ ਉਹ ਜਿਹੜਾ ਪੁਲਿਸ ਚੀਫ ਹੈ ਉਹਦੀ ਡਿਸਕ੍ਰਿਪਸ਼ਨ ਮੁਤਾਬਕ ਵੀ ਜਾਂ ਤਾਂ 75% ਜਾਂ 90%, ਵੀ ਜੇ ਕੋਈ ਵਿਅਕਤੀ ਬਹੁਤ ਜ਼ਿਆਦਾ ਬਿਮਾਰ ਹੋ ਗਿਆ, ਡਿਸੇਬਿਲਿਟੀ ਹੋ ਗਈ, ਤੇ ਉਹਦੇ ਕਰਕੇ ਵੀ 90% 85 ਦਿਨਾਂ ਬਾਅਦ, ਜੇ ਕੋਈ ਘੱਟ ਬਿਮਾਰ ਹੈ ਅਕੋਰਡਿੰਗ ਟੂ ਡਿਸਕ੍ਰਿਪਸ਼ਨ ਆਫ ਦਾ ਪੁਲਿਸ ਚੀਫ, 75% ਤਨਖਾਹ ਮਿਲੇਗੀ, ਤਨਖਾਹ ਘਟਣੀ ਸ਼ੁਰੂ ਹੋ ਜਾਏਗੀ ਆਫਟਰ 85 ਡੇਜ਼ ਆਫ ਸਿੱਕ ਲੀਵ। ਕਹਿੰਦੇ ਇਸ ਤਰ੍ਹਾਂ ਦਾ ਕੋਈ ਫਾਰਮੂਲਾ ਇਖਤਿਆਰ ਕਰਨਾ ਚਾਹੀਦਾ ਆਰ ਸੀ ਐਮ ਪੀ ਨੂੰ ਵੀ, ਪਰ ਇਹਨੂੰ ਲੈ ਕੇ ਜਿਹੜੇ ਯੂਨੀਅਨ ਵਾਲੇ ਨੇ ਨੈਸ਼ਨਲ ਪੁਲਿਸ ਫੈਡਰੇਸ਼ਨ ਦੇ ਜਿਹੜੇ ਮੁਖੀ ਨੇ ਬ੍ਰਾਇਨ ਸੋਫ, ਉਹ ਕਹਿੰਦੇ ਕਿ ਤੁਸੀਂ ਕਹਿੰਦੇ ਇਹ ਤਾਂ ਦੇਖ ਲਿਆ ਵੀ ਸਿੱਕ ਲੀਵ ਦਾ ਜਿਹੜਾ ਫਾਰਮੂਲਾ ਹੈ ਜਿਹੜਾ ਮਾਡਲ ਆਫ ਫਲੋਡ ਹੈ, ਕਹਿੰਦੇ ਤੁਸੀਂ ਯੂਨੀਅਨ ਦੇ ਜਿਹੜੇ ਕੰਸਰਨਸ ਨੇ ਉਹਨਾਂ ਨੂੰ ਫੈਕਟਰ ਨਹੀਂ ਕੀਤਾ ਕਹਿੰਦੇ ਇਸ ਰਿਪੋਰਟ ਦੇ ਵਿੱਚ।
ਵਾਸੂ ਜੀ, ਜਿਹੜੀ ਇਹ ਲੌਂਗ ਟਰਮ ਸਿੱਕ ਲੀਵ ਹੈਗੀ ਆ ਜਾਂ ਆਫ ਡਿਊਟੀ ਲੀਵ ਹੈ ਵਿਦ ਫੁੱਲ ਪੇ, ਆਰ ਸੀ ਐਮ ਪੀ ਨੂੰ ਅਪਰੋਕਸੀਮੇਟਲੀ ਸਾਲਾਨਾ $58 million ਦੇ ਵਿੱਚ ਪੈਂਦੀ ਆ। ਸੋ ਤਾਂਹੀਓ ਮੈਨੇਜਮੈਂਟ ਐਡਵਾਈਜ਼ਰੀ ਬੋਰਡ ਦਾ ਕਹਿਣਾ ਕਿ ਫੁੱਲ ਪੇ 'ਤੇ ਲੌਂਗ ਟਰਮ ਡਿਸੇਬਿਲਿਟੀ ਜਾਂ ਲੌਂਗ ਟਰਮ ਲੀਵ 'ਤੇ ਬੈਠੇ ਮੈਂਬਰਸ ਨੂੰ ਇੱਦਾਂ ਸਸਟੇਨ ਕਰਨਾ, ਹੁਣ ਇਹ ਵਾਰਾਂ ਨਹੀਂ ਖਾਂਦਾ, ਇਹ ਪੁੱਗਦਾ ਨਹੀਂ।
ਯੂਨੀਅਨ ਇਹ ਕਹਿ ਰਹੀ ਹੈ ਕਹਿੰਦੇ ਕਿ ਤੁਸੀਂ ਮੈਨੇਜਮੈਂਟ ਦੀਆਂ ਜਿਹੜੀਆਂ ਗਲਤੀਆਂ ਨੇ ਉਹਨਾਂ ਨੂੰ ਫੈਕਟਰ ਨਹੀਂ ਕੀਤਾ। ਉਹ ਇਹ ਕਹਿ ਰਹੇ ਨੇ ਵੀ ਜਦੋਂ ਸਾਡਾ ਕੋਈ ਮੈਂਬਰ ਬਿਮਾਰ ਹੋ ਜਾਂਦਾ ਜਾਂ ਕੋਈ ਉਹਨੂੰ ਸੱਟ ਲੱਗ ਜਾਂਦੀ ਹੈ, ਕਹਿੰਦੇ ਉਹਨੂੰ 6-6 ਮਹੀਨਿਆਂ ਤੱਕ ਮੈਨੇਜਮੈਂਟ ਵੱਲੋਂ ਕੰਟੈਕਟ ਹੀ ਨਹੀਂ ਕੀਤਾ ਜਾਂਦਾ ਵੀ ਹਾਂਜੀ ਤੁਹਾਡਾ ਕੀ ਹਾਲ ਚਾਲ ਹੈ, ਵੀ ਤੁਸੀਂ ਕੰਮ 'ਤੇ ਵਾਪਸ ਕਿਵੇਂ ਆ ਸਕਦੇ ਹੋ, ਤੁਹਾਡੇ ਵਾਸਤੇ ਕੋਈ ਅਸੀਂ ਰਿਟਰਨ ਟੂ ਵਰਕ ਪ੍ਰੋਗਰਾਮ ਜਾਂ ਡਿਸਬਿਲਿਟੀ ਮੈਨੇਜਮੈਂਟ ਅਕੋਮੋਡੇਸ਼ਨ ਪ੍ਰੋਗਰਾਮ ਵੀ ਉਹ ਕਿਵੇਂ ਅਸੀਂ ਕਹਿੰਦੇ ਹੈਗੇ ਨੇ ਪ੍ਰੋਗਰਾਮਸ ਵੀ ਉਹਨਾਂ ਨੂੰ ਕਿਵੇਂ ਉਹਨਾਂ ਦਾ ਸੰਚਾਲਨ ਕਿਵੇਂ ਕੀਤਾ ਜਾਂਦਾ, ਕਹਿੰਦੇ ਉਹ ਮੈਨੇਜਮੈਂਟ ਦੀ ਕਮਜ਼ੋਰੀ ਹੈ ਵੀ ਮੈਨੇਜਮੈਂਟ ਪ੍ਰੋਪਰਲੀ ਕੋਆਰਡੀਨੇਟ ਨਹੀਂ ਕਰਦਾ ਇਸ ਤਰ੍ਹਾਂ ਸਿੱਕ ਜਾਂ ਇੰਜਰਡ ਵਰਕਰਸ ਦੇ ਨਾਲ।
ਸੋ ਪ੍ਰੋਬਲਮ ਸਿੱਕ ਲੀਵ ਪੇ ਮਾਡਲ ਦੀ ਨਹੀਂ ਹੈ, ਪ੍ਰੋਬਲਮ ਇਹ ਹੈ ਕਿ ਉਸ ਮਾਡਲ ਨੂੰ ਮੈਨੇਜ ਕਿਵੇਂ ਕੀਤਾ ਜਾ ਰਿਹਾ।
ਸੋ ਇਹ ਉਹਨਾਂ ਨੇ ਗੱਲ ਕੀਤੀ ਨਾਲ, ਹੁਣ ਕਹਿੰਦੇ ਤੁਸੀਂ ਰਿਪੋਰਟਾਂ ਸ਼ਪੋਰਟਾਂ ਜਿੰਨੀਆਂ ਮਰਜ਼ੀ ਲਿਖ ਲਓ ਕਮਿਸ਼ਨਰ ਨੂੰ, ਕਹਿੰਦੇ ਪਰ ਇਹ ਜੇ ਤੁਸੀਂ ਫਾਰਮੂਲਾ ਚੇਂਜ ਕਰਨਾ ਤੇ ਉਹ ਤਾਂ ਫਿਰ ਯੂਨੀਅਨ ਦੀ ਵੋਟ ਨਾਲ ਹੀ ਹੋਏਗਾ। ਕਹਿੰਦੇ ਫਿਰ ਜਿਹੜੀ ਹੁਣ ਕੋਈ ਵੀ ਕਲੈਕਟਿਵ ਬਾਰਗੇਨਿੰਗ ਹੋਏਗੀ ਵੀ ਉਹਦੇ ਵਿੱਚ ਕਹਿੰਦੇ ਤੁਸੀਂ ਇਹ ਵੀ ਚੇਂਜ ਜਿਹੜਾ ਹੈਗਾ ਪ੍ਰਪੋਜ਼ ਕਰਕੇ ਦੇਖ ਲਿਓ। ਸੋ ਹੁਣ ਯੂਨੀਅਨਸ ਨੇ ਉਹਨਾਂ ਦੇ ਸੁਰ ਜਿਹੜੇ ਵਿਜੇ ਜੀ, ਸੋ ਕੱਲ ਦੇ ਇਸ ਅਗਰੀਮੈਂਟ ਤੋਂ ਬਾਅਦ
ਹੋਰ ਜ਼ਿਆਦਾ ਹਾਂ ਥੋੜੇ ਜਿਹੇ।
ਸੋ ਇਹਦੇ ਨਾਲ ਹੁਣ ਸਾਨੂੰ ਪਤਾ ਕਿ ਜਿਹੜੀਆਂ ਵੀ ਕੰਟਰੈਕਟ ਨੈਗੋਸੀਏਸ਼ਨਸ ਹੋਣੀਆਂ ਨੇ, ਅਸੀਂ ਕਿੰਨੇ ਸਮੇਂ ਤੋਂ ਹੁਣ ਗੱਲ ਕਰ ਰਹੇ ਵੀ ਇਸ ਸਾਲ ਫੈਡਰਲ ਲੈਵਲ ਤੇ
ਪ੍ਰੋਵਿੰਸ਼ੀਅਲ ਲੈਵਲ ਤੇ
ਬਹੁਤ ਸਾਰੀਆਂ ਜਿਹੜੀਆਂ ਪਬਲਿਕ ਸਰਵਿਸ ਯੂਨੀਅਨਸ ਨੇ ਉਹਨਾਂ ਦੀਆਂ ਕੰਟਰੈਕਟ ਨੈਗੋਸੀਏਸ਼ਨਸ ਹੋਣੀਆਂ ਨੇ, ਕੰਟਰੈਕਟਸ ਰੀਨਿਊ ਹੋਣੇ ਨੇ। ਸਰਕਾਰਾਂ ਦੇ ਕੋਲ ਫੈਡਰਲੀ ਵੀ ਪ੍ਰੋਵਿੰਸ਼ੀਅਲੀ ਵੀ ਪੈਸੇ ਹੈ ਕੋਈ ਨਹੀਂ, ਡੈਫਿਸਿਟਸ ਬਹੁਤ ਜ਼ਿਆਦਾ ਨੇ ਤੇ ਇਹ ਜਿਹੜੇ ਖਰਚੇ ਸਰਕਾਰ ਦੇ ਵਧਣ ਵਾਲੇ ਨੇ। ਤੇ ਹੁਣ ਜਦੋਂ ਇਸ ਤਰ੍ਹਾਂ ਦੇ ਅਗਰੀਮੈਂਟਸ ਹੋ ਰਹੇ ਨੇ, ਲੇਬਰ ਮੂਵਮੈਂਟ ਹੋਰ ਬੁਲੰਦ ਹੋ ਰਹੀ ਹੈ, ਸਰਕਾਰਾਂ ਦੇ ਉੱਤੇ ਖਰਚਾ ਹੋਰ ਵਧਣ ਦੇ ਆਸਾਰ ਨੇ। ਤੇ ਜਿਹੜੀ ਏਅਰ ਕੈਨੇਡਾ ਵਾਲੀ ਆਪਾਂ ਗੱਲ ਕਰਕੇ ਹਟੇ
ਹਾਂ,
ਜਿਹੜਾ ਉਹਦੇ ਵਿੱਚ ਹੁਣ ਇਹ ਸਾਰਾ ਅਗਰੀਮੈਂਟ ਹੋਇਆ, ਉਹਦੇ ਨਾਲ ਤੁਸੀਂ ਇਹ ਵੀ ਐਕਸਪੈਕਟ ਕਰ ਸਕਦੇ ਹੋ ਕਿ ਟਿਕਟਾਂ ਦੀਆਂ ਕੀਮਤਾਂ ਵੀ ਥੋੜੀਆਂ
ਜਿਹੀਆਂ ਵਧਣ ਗਈਆਂ,
ਕਿਉਂਕਿ ਜੇ ਵੇਜਸ ਦੇ ਵਿੱਚ ਵਾਧਾ ਹੋ ਰਿਹਾ, ਏਅਰ ਕੈਨੇਡਾ ਨੇ ਕਹਿਣਾ ਸਾਡੇ ਖਰਚੇ ਵੱਧ ਰਹੇ ਨੇ, ਤੇ ਕੋਈ ਵੀ ਜਿਹੜਾ ਕਾਰਪੋਰੇਸ਼ਨ ਹੁੰਦਾ, ਕਰਾਊਨ ਕਾਰਪੋਰੇਸ਼ਨ ਹੋਵੇ ਜਾਂ ਪ੍ਰਾਈਵੇਟ, ਉਹ ਕਦੇ ਵੀ ਖਰਚੇ ਜਿਹੜੇ ਨੇ ਆਪਣੇ ਸਿਰ ਨਹੀਂ ਪਾਉਂਦੇ ਹੁੰਦੇ, ਦੇ ਪੈਸ ਇਟ ਔਨ ਇਨ ਮੋਸਟ ਆਫ ਦ ਕੇਸਿਸ ਟੂ ਦ ਕਸਟਮਰਸ।
ਯਾ ਟਿਕਟਾਂ ਦੀ ਲਾਗਤ ਵਧੇਗੀ, ਯਾ ਜਿਹੜਾ ਸੱਜਿਓ ਖੱਬਿਓ ਜਿਹੜੀ ਬਾਕੀ ਦੀਆਂ ਕੋਸਟ ਕਿੰਨੀਆਂ ਤੇ ਐਡ ਕਰਦੀਆਂ, ਜਿਹੜੀ ਬਿਲਕੁਲ ਬੇਸਿਕ ਟਿਕਟ ਹੁੰਦੀ ਆ ਉਹ ਇੰਨੀ ਸਸਤੀ ਤੁਹਾਨੂੰ ਦਿਖਦੀ ਹੈ। ਜਦ ਤੁਸੀਂ ਬੁੱਕ ਕਰਨ ਜਾਂਦੇ ਹੋ ਫਿਰ ਪਤਾ ਲੱਗਦਾ ਵੀ ਇਹਦੇ ਵਿੱਚ ਨਾ ਤੁਸੀਂ ਸਮਾਨ ਲਿਜਾ ਸਕਦੇ ਹੋ, ਇਹਦੇ ਵਿੱਚ ਤੁਸੀਂ ਬਿਲਕੁਲ ਨਾ ਆਪਣਾ ਕੋਈ ਬੈਗ ਵਗੈਰਾ ਨਾਲ ਲੈ ਕੇ ਜਾ ਸਕਦੇ ਹੋ, ਨਾ ਇਹ ਰਿਫੰਡੇਬਲ ਟਿਕਟ ਆ। ਜਿਉਂ ਜਿਉਂ ਤੁਸੀਂ ਉਹ ਬਾਕੀ ਦੀਆਂ ਸਾਰੀਆਂ ਪਰਤਾਂ ਉਹਦੇ ਵਿੱਚ ਐਡ ਕਰੀ ਜਾਂਦੇ ਹੋ ਫਿਰ ਟਿਕਟ ਦੀ ਕੀਮਤ ਕਿਤੇ ਦੀ ਕਿਤੇ ਚਲੀ ਜਾਂਦੀ ਆ, ਅਤੇ ਜਿਹੜਾ ਉਹ ਐਡੀਸ਼ਨ ਆ ਨਾ ਪ੍ਰਾਈਸ ਦਾ ਉਹ ਮੇ ਬੀ ਬੇਸ ਫੇਅਰ ਦੇ ਵਿੱਚ ਤਾਂ ਨਹੀਂ ਆਏਗਾ, ਜਿਹੜੇ ਆਹ ਐਡ ਆਨਸ ਨੇ $2 ਇੱਧਰ $4 ਉੱਧਰ $5 $10 ਉੱਧਰ ਉੱਦਾਂ ਕਰ ਕਰਕੇ ਉਹ ਜਿਹੜਾ ਲਾਗਤ ਆ ਉਹ ਵੱਧ ਹੀ ਵੱਧ ਜਾਣੀ।
ਯਾ ਗੱਲ ਤਾਂ ਇਹ ਚੱਲਦੀ ਸੀ ਕਿ ਜਿਹੜੀ ਏਅਰਪੋਰਟ ਫੀਸ ਵਗੈਰਾ ਹੈ, ਮੈਂਟੇਨੈਂਸ ਫੀ ਵੀ, ਇਹ ਤਾਂ ਫਲਾਈਟ ਜਿਹੜੀਆਂ ਏਅਰ ਕੈਰੀਅਰਸ ਨੇ ਜਿਹੜੀਆਂ ਏਅਰਲਾਈਨਸ ਨੇ ਇਹਦਾ ਖਰਚਾ ਉਹ ਚੁੱਕਣ, ਇਟ ਸ਼ੁੱਡ ਨਾਟ ਬੀ ਪੈਸਡ ਆਨ ਟੂ ਦਾ ਪੈਸੰਜਰ। ਪਰ ਏਅਰ ਕੈਨੇਡਾ ਨੇ ਤੇ ਹੋਰ ਹੁਣ ਯੂਨੀਅਨ ਈਵਨ ਵੈਸਟਜੈਟ ਨੇ ਵੀ ਦੇਖਿਓ ਬਾਏ ਦ ਐਂਡ ਆਫ ਦਿਸ ਈਅਰ ਇਹ ਕਹਿਣਾ ਵੀ ਸਾਡੇ ਤਾਂ ਖਰਚੇ ਬਹੁਤ ਵੱਧ ਗਏ, ਸਾਨੂੰ ਤਾਂ ਟਿਕਟਾਂ ਹੋਰ ਮਹਿੰਗੀਆਂ ਕਰਨੀਆਂ ਪੈਣੀਆਂ ਕਿਉਂਕਿ ਸਾਡੇ ਜਿਹੜੇ ਇੰਪਲੋਈਜ਼ ਨੇ, ਫਲਾਈਟ ਅਟੈਂਡੈਂਟਸ, ਇਹਨਾਂ ਨੂੰ ਤਾਂ ਹੁਣ ਸਾਨੂੰ ਗਰਾਊਂਡ ਵਰਕ ਵਾਸਤੇ ਵੀ ਪੈਸੇ ਦੇਣੇ ਪੈਂਦੇ ਆ,
ਤੇ
ਇਹਨਾਂ ਦੀਆਂ ਤਨਖਾਹਾਂ ਦੇ ਵਿੱਚ ਵੀ ਸਾਨੂੰ ਚੋਖਾ ਵਾਧਾ ਕਰਨਾ ਪੈ ਰਿਹਾ, ਤੇ ਇਹ ਸਾਰਾ ਕੁਝ ਪੈਣਾ ਪੈਸੰਜਰ ਦੇ ਸਿਰ ਤੇ ਹੀ ਆ, ਐਂਡ ਯੂਜ਼ਰ ਦੇ ਸਿਰ ਤੇ।
ਇੱਕ ਨਾ ਵਸੂ ਜੀ ਇੱਕ ਅਦਾਰਾ ਹੈਗਾ ਬੀਵਰਟਨ, ਉਹ ਨਾ ਬਹੁਤ ਜ਼ਿਆਦਾ ਸੈਟਾਇਰੀਕਲ ਉਹਨਾਂ ਦੀਆਂ ਪੋਸਟਸ ਹੁੰਦੀਆਂ ਹਮੇਸ਼ਾ, ਉਹਨਾਂ ਦੀ ਹੈਡਲਾਈਨ ਪੜ੍ਹ ਕੇ ਕਈ ਵਾਰੀ ਐਂ ਲੱਗਦਾ ਵੀ ਯਾਰ ਅੱਛਾ ਇਹ ਸੱਚੀ ਇੱਦਾਂ ਦੀ ਗੱਲ, ਕਿਉਂਕਿ ਲਿਖਦੇ ਬੜਾ ਸੀਰੀਅਸ ਤਰੀਕੇ ਨਾਲ ਨੇ, ਆਉਂਦਾ ਨਾ ਵੀ ਜਸਪਾਲ ਭੱਟੀ ਵਾਲਾ ਸਟਾਈਲ ਕਿ ਚੁਟਕਲਾ ਸੁਣਾਉਣਾ ਪਰ ਆਪ ਨਹੀਂ ਹੱਸਣਾ ਤੇ ਬੜੇ ਨਾ ਪੱਕਾ ਜਿਹਾ ਮੂੰਹ ਕਰਕੇ। ਉਹਨਾਂ ਨੇ ਲਿਖਿਆ ਕਿ ਏਅਰ ਕੈਨੇਡਾ ਨੇ ਸਟ੍ਰਾਈਕ ਕਰਦੀ ਯੂਨੀਅਨ ਨੂੰ ਹੌਸਲਾ ਦੇਣ ਲਈ ਆਪਣੇ ਐਗਜ਼ੈਕਟਿਵਸ ਨੂੰ ਦਿੱਤੇ ਬੋਨਸਿਸ ਦਿਖਾ ਦਿੱਤੇ ਨੇ। ਸੋ ਜਿਹੜੀ ਇਹ ਗੱਲ ਵੀ ਹੈਗੀ ਹੈ ਨਾ ਮੈਨੇਜਮੈਂਟ ਵਰਸਿਸ ਯੂਨੀਅਨ, ਕਿ ਜਿਹੜੇ ਵਧੇ ਹੋਏ ਖਰਚੇ ਨੇ ਜਦੋਂ ਹਵਾਲਾ ਅਕਸਰ ਦਿੱਤਾ ਜਾਂਦਾ ਕਿ ਜੀ ਦੇਖੋ ਸਾਡੇ ਖਰਚੇ ਵੱਧ ਗਏ ਕਿਉਂਕਿ ਸਾਡੀ ਲੇਬਰ ਕੋਸਟ ਵੱਧ ਗਈ ਆ, ਪਰ ਹਮੇਸ਼ਾ ਫਿਰ ਉਹਦੇ ਨਾਲ ਪੈਰਲਲ ਗੱਲ ਇਹ ਵੀ ਹੁੰਦੀ ਆ ਵੀ ਜੇ ਲੇਬਰ ਕੋਸਟ ਜੇ ਵਧੀ ਆ ਤਾਂ ਨਾਲ ਦੀ ਨਾਲ ਇਹ ਵੀ ਦੇਖੋ ਕਿ ਮੈਨੇਜੀਰੀਅਲ ਕੋਸਟ ਕਿੰਨੀ ਵੱਧਦੀ ਪਈ ਆ। ਮੈਨੇਜੀਰੀਅਲ ਕੋਸਟ ਦਾ ਹਵਾਲਾ ਅਕਸਰ ਕਰਾਊਨ ਕਾਰਪੋਰੇਸ਼ਨ ਦੇ ਸੰਦਰਭ ਦੇ ਵਿੱਚ ਜਾਂ ਸਰਕਾਰੀ ਸੰਦਰਭ ਦੇ ਵਿੱਚ ਤਾਂ ਆ ਜਾਂਦਾ, ਪਰ ਜਦੋਂ ਪ੍ਰਾਈਵੇਟ ਰਨ ਕੰਪਨੀਜ਼ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਆਉਂਦੀ ਆ ਉਦੋਂ ਵੀ ਫਿਰ ਐਗਜ਼ੈਕਟਿਵ ਪੇ ਇੱਕ ਇਸ਼ੂ ਬਣ ਜਾਇਆ ਕਰਦੀ ਆ। ਵਾਸੂ ਜੀ, BC ਹਾਊਸਿੰਗ ਐਕਸਪਰਟਸ ਨੇ ਖੁੱਲ੍ਹਾ ਖੱਤ ਲਿਖਿਆ, 27 ਜਣਿਆਂ ਦੇ ਇਸ ਗਰੁੱਪ ਨੇ ਚਿੱਠੀ ਲਿਖੀ ਜਿਹਦੇ ਵਿੱਚ BC ਅਰਬਨ ਪਲੈਨਰਸ ਅਤੇ ਹਾਊਸਿੰਗ ਪ੍ਰੋਫੈਸਰ ਸ਼ਾਮਲ ਨੇ, ਅਤੇ BC ਦੀ ਸਰਕਾਰ ਨੂੰ ਉਹਨਾਂ ਦਾ ਇਹ ਕਹਿਣਾ ਕਿ ਇਕੱਲੀ ਹਾਊਸਿੰਗ ਸਪਲਾਈ ਵਧਾਉਣ ਦੇ ਨਾਲ ਅਫੋਰਡੇਬਿਲਿਟੀ ਕ੍ਰਾਈਸਿਸ ਸੋਲਵ ਨਹੀਂ ਹੋਣ ਵਾਲਾ, ਕਿ ਜਿਹੜੇ ਸਰਕਾਰ ਨੇ ਹਾਊਸਿੰਗ ਸਪਲਾਈ ਵਧਾਉਣ ਵਾਲੇ ਜਿਹੜੇ ਬਿੱਲ ਵੀ ਪਾਸ ਕੀਤੇ ਕਿ ਟ੍ਰਾਂਜ਼ਿਟ ਹੱਬਸ ਦੇ ਵਿੱਚ ਡੈਂਸਿਟੀ ਵਧਾਈ ਜਾਵੇ ਜਾਂ ਸਿੰਗਲ ਫੈਮਿਲੀ ਲੋਟਸ ਦੇ ਉੱਪਰ ਮਲਟੀ ਯੂਨਿਟਸ ਬਣਾਏ ਜਾ ਸਕਦੇ ਨੇ, ਕਿ ਜਿਹੜੀ ਇਹਦੇ ਨਾਲ ਸਗੋਂ ਲੈਂਡ ਵੈਲਿਊਜ਼ ਵੱਧ ਜਾਣਗੀਆਂ, ਇਹਦੇ ਨਾਲ ਫਾਲਤੂ ਦੀ ਸਪੈਕੂਲੇਸ਼ਨ ਹੋ ਜਾਣੀ ਆ, ਕਿ ਜਿਹੜੀ ਇਹ ਪੋਲਿਸੀ ਆ ਲੈਂਡ ਯੂਜ਼ ਦੇ ਵਿੱਚ ਆ ਬਲੈਂਕਟ ਤਬਦੀਲੀ ਕਰਨ ਵਾਲੀ, ਇਹ ਵੀ ਸਰਕਾਰ ਨੂੰ ਰੀਕਨਸਿਡਰ ਕਰਨੀ ਚਾਹੀਦੀ ਆ। ਇਸ ਗਰੁੱਪ ਨੇ ਇਹ ਗੱਲ ਆਖੀ ਆ।
ਸੋ ਇਹਨਾਂ ਦੀ ਚਿੱਠੀ ਤੋਂ ਵਿਜੇ ਜੀ ਇਹ ਪ੍ਰਤੀਤ ਹੁੰਦਾ ਵੀ ਥੋੜੇ ਜੇ ਲੈਫਟ ਲੀਨਿੰਗ ਆਈਡੀਓਲੋਜੀ ਵਾਲੇ ਇਹ ਪ੍ਰੋਪੋਨੈਂਟਸ ਹੋਣਗੇ, ਪ੍ਰੋਫੈਸਰਸ ਹੋਣਗੇ, ਪਲੈਨਰਸ ਹੋਣਗੇ। ਇਹਨਾਂ ਨੇ ਇਹ ਕਿਹਾ, ਕਹਿੰਦੇ ਵੀ ਸਰਕਾਰ ਹਾਊਸਿੰਗ ਸਪਲਾਈ ਜੇ ਵਧਾਉਣਾ ਚਾਹੁੰਦੀ ਹੈ, ਇਸ ਤਰ੍ਹਾਂ ਦੀ ਹਾਊਸਿੰਗ ਸਪਲਾਈ ਵਧਾਈ ਜਾਵੇ ਜਿਹਦੇ ਨਾਲ ਅਫੋਰਡੇਬਿਲਿਟੀ ਦੇ ਵਿੱਚ ਵੀ ਵਾਧਾ ਹੋਵੇ। ਕਹਿੰਦੇ ਵੀ ਤੁਸੀਂ ਪੈਂਟ ਹਾਊਸਿਸ ਅਤੇ ਬਹੁਤ ਜ਼ਿਆਦਾ ਮਹਿੰਗੀਆਂ ਜਿਹੜੀਆਂ ਹਾਈ ਰਾਈਜ਼ ਉਹਨਾਂ ਦੇ ਵਿੱਚ ਛੋਟੇ ਛੋਟੇ ਕੌਂਡੋਜ਼ ਮਹਿੰਗੇ ਮਹਿੰਗੇ, ਜੇ ਤੁਸੀਂ ਉਹ ਸਪਲਾਈ ਵਧਾ ਰਹੇ ਹੋ ਕਹਿੰਦੇ ਉਹਦੇ ਨਾਲ ਅਫੋਰਡੇਬਿਲਿਟੀ ਵੱਧ ਨਹੀਂ ਰਹੀ। ਸੋ ਕਹਿੰਦੇ ਸਗੋਂ ਇਨ ਸਮ ਕੇਸਿਸ ਅਫੋਰਡੇਬਿਲਿਟੀ ਉਲਟਾ ਘੱਟ ਜਾਂਦੀ ਹੈ। ਸੋ ਕਹਿੰਦੇ ਤੁਸੀਂ ਜੇ ਸਪਲਾਈ ਵਧਾਉਣੀ ਹੈ ਸਪਲਾਈ ਵਧਾਓ ਠੀਕ ਹੈ, ਪਰ ਫੋਕਸ ਜਿਹੜੀ ਮੇਨ ਪ੍ਰਾਇਓਰਟੀ ਤੁਹਾਡੀ ਅਫੋਰਡੇਬਿਲਿਟੀ ਦੇ ਵਿੱਚ ਵਾਧਾ ਕਰਨਾ ਹੋਣਾ ਚਾਹੀਦੀ ਹੈ। ਅਤੇ ਤੁਸੀਂ ਅਫੋਰਡੇਬਿਲਿਟੀ ਦੇ ਵਿੱਚ ਵਾਧਾ ਕਰੋ ਉਹਦੇ ਵਾਸਤੇ ਪ੍ਰਾਇਮਰੀਲੀ ਇਹਨਾਂ ਨੇ ਚਿੱਠੀ ਦੇ ਵਿੱਚ ਜਿਹੜਾ ਸੁਝਾਅ ਦਿੱਤਾ ਕਹਿੰਦੇ ਵੀ ਜਿਹੜੀ ਨਾਨ ਮਾਰਕੀਟ ਹਾਊਸਿੰਗ ਆ, ਕੋ ਆਫ, ਸੋਸ਼ਲ ਹਾਊਸਿੰਗ, ਉਹਦੇ ਵਿੱਚ ਕਹਿੰਦੇ ਵਾਧਾ ਕੀਤਾ ਜਾਵੇ,
ਜਿਹੜੇ ਨਾਨ ਪ੍ਰੋਫਿਟ ਹਾਊਸਿੰਗ ਪ੍ਰੋਵਾਈਡਰਸ ਨੇ ਉਹਨਾਂ ਨੂੰ ਫੰਡਿੰਗ ਦਿਓ,
ਉਹਨਾਂ ਨੂੰ ਫੰਡਿੰਗ ਦਿਓ। ਤੇ ਕਹਿੰਦੇ ਸੋ ਉਸ ਤੋਂ ਥੋੜਾ ਪਤਾ ਲੱਗਦਾ ਵੀ ਥੋੜੀ ਜਿਹੀ ਲੈਫਟ ਲੀਨਿੰਗ ਇਹ ਚਿੱਠੀ ਹੈ। ਤੇ ਕਹਿੰਦੇ ਵੀ 1980s ਦੇ ਵਿੱਚ ਸਰਕਾਰ ਨੇ ਜਿਹੜੇ ਕੋਆਪਸ ਵਗੈਰਾ ਨੇ ਨਾਨ ਮਾਰਕੀਟ ਹਾਊਸਿੰਗ ਉਹਨੂੰ ਫੰਡਿੰਗ ਦੇਣੀ ਬੰਦ ਕਰਤੀ ਸੀ, ਤੇ ਕਹਿੰਦੇ ਵੀ ਉਹਦੇ ਚ ਵਾਧਾ ਕਰਨ ਦੀ ਲੋੜ ਆ। ਵੈਸੇ ਵੈਂਕੂਵਰ ਦੇ ਵਿੱਚ 15% ਜਿਹੜੀ ਸਪਲਾਈ ਆ ਉਹ ਨਾਨ ਮਾਰਕੀਟ ਆ।
ਅੱਛਾ, ਲੈਫਟ ਲੀਨਿੰਗ ਇਸ ਚਿੱਠੀ ਦੇ ਹੋਣ ਦਾ ਜੇ ਕਿਤੇ ਮਾੜਾ ਮੋਟਾ ਸ਼ੱਕ ਸ਼ੁਬਾ ਹੋਵੇ ਉਹ ਫਿਰ ਪੱਕੀ ਗੱਲ ਇੱਥੋਂ ਹੋ ਜਾਂਦੀ ਹੈ ਜਦੋਂ ਚਿੱਠੀ ਦੇ ਵਿੱਚ ਇਹ ਪਹਿਲੂ ਆਉਂਦਾ ਕਿ ਇੱਕ ਪ੍ਰੋਫੈਸਰ ਨੇ ਇਹ ਵੀ ਗੱਲ ਕਹੀ ਕਿ ਡਿਵੈਲਪਮੈਂਟ ਟੈਕਸ ਲਾਉਣਾ ਚਾਹੀਦਾ, ਜਿਹੜੀ ਕੋਈ ਨਵੀਂ ਇਮਾਰਤ ਕੋਈ ਬਣਨੀ ਹੈ, ਕਿਤੇ ਵੀ ਕੋਈ ਨਵੀਂ ਡਿਵੈਲਪਮੈਂਟ ਹੋਣੀ ਆ ਉਹਦੇ ਉੱਪਰ ਇੱਕ ਵਾਧੂ ਟੈਕਸ ਲਾ ਦਿਓ ਤਾਂ ਕਿ ਜਿਹੜੀ ਨਵੀਂ ਪ੍ਰੋਫਿਟ ਫੋਰ ਪ੍ਰੋਫਿਟ ਡਿਵੈਲਪਮੈਂਟ ਆ ਉਹ ਡਿਸਇਨਸੈਂਟੀਵਾਈਜ਼ ਹੋਵੇ, ਤੇ ਜਦੋਂ ਤੁਹਾਡੇ ਕੋਲ ਫਿਰ ਉਹ ਜ਼ਮੀਨ ਅਵੇਲੇਬਲ ਹੋਏਗੀ ਤੁਸੀਂ ਉੱਥੇ ਸਰਕਾਰ ਸਗੋਂ ਲੋਕਾਂ ਦੇ ਪੈਸੇ ਵਰਤ ਕੇ ਲੋਕਾਂ ਨੂੰ ਘਰ ਮੁਹੱਈਆ ਕਰਵਾਉਣ ਦੇ ਲਈ ਨਾਨ ਮਾਰਕੀਟ ਹਾਊਸਿੰਗ ਭਾਵ ਅਜਿਹੀ ਰੈਂਟਲ ਅਕੋਮੋਡੇਸ਼ਨ ਜਿਹਦੇ ਕਿਰਾਏ ਮਾਰਕੀਟ ਰੈਂਟ ਤੋਂ ਘੱਟ ਹੋਇਆ ਕਰਦੇ ਨੇ, ਸਬਸਿਡਾਈਜ਼ਡ ਰੈਂਟ ਹੋਇਆ ਕਰਦਾ।
ਸੋ ਕਿੰਨੀ ਟਨਲ ਵਿਜ਼ਨ ਹੈ ਇਹ ਕਿ ਦੇਖੋ ਸਰਕਾਰ ਹੁਣ ਵੈਂਕੂਵਰ ਦੇ ਵਿੱਚ ਜਿਵੇਂ ਆਪਾਂ ਹੁਣੇ ਜ਼ਿਕਰ ਕੀਤਾ ਵੀ 15% ਟੋਟਲ ਸਪਲਾਈ ਨਾਨ ਮਾਰਕੀਟ ਆ, ਇਹਦਾ ਮਤਲਬ 85% ਤਾਂ ਫਿਰ ਮਾਰਕੀਟ ਸਪਲਾਈ ਆ, ਮਤਲਬ ਬਿਲਡਰਸ ਨੇ ਡਿਵੈਲਪਰਸ ਨੇ ਬਣਾਈ ਹੈ ਬਣਾਈ ਹੈ। ਤੁਸੀਂ ਜੇ ਡਿਵੈਲਪਮੈਂਟ ਟੈਕਸ ਲਾ ਦਿੰਦੇ ਹੋ 15% ਜਿਹੜੀਆਂ ਪ੍ਰੋਪਰਟੀਜ਼ ਨੇ, ਚਲੋ ਮੰਨ ਲਿਆ ਵੀ ਉਹਦੇ 'ਚ ਇੱਕ ਡਿਸਇਨਸੈਂਟਿਵ ਹੋ ਜਾਏਗਾ, ਬਿਲਡਰਸ ਉੱਥੋਂ ਸ਼ਾਇਦ ਹੱਥ ਪਿੱਛੇ ਖਿੱਚ ਲੈਣ, ਅਤੇ ਉੱਥੇ ਸਰਕਾਰ ਇਸ ਤਰ੍ਹਾਂ ਦੇ ਕੋਆਪਸ ਜਾਂ ਜੋ ਵੀ ਹੁੰਦਾ ਨਾਨ ਮਾਰਕੀਟ ਉਹਦੇ ਵਿੱਚ ਸਰਕਾਰ ਆ ਜਾਏ, ਪਰ ਬਾਕੀ ਜਿਹੜੇ 85% ਸਪਲਾਈ ਆ ਫਿਰ ਉਹਦੀ ਕੋਸਟ ਨਹੀਂ ਵੱਧ ਜਾਏਗੀ ਡਿਵੈਲਪਮੈਂਟ ਕੋਸਟ ਲਗਾਉਣ ਨਾਲ, ਅਤੇ ਬਿਲਡਰ ਜਿਹੜੀ ਉਹ ਸਪਲਾਈ ਜਨਰੇਟ ਕਰਨਗੇ, ਫਿਰ ਉਹ ਸਪਲਾਈ ਵਿਲ ਗੈਟ ਪੈਸਡ ਔਨ ਟੂ ਦਾ ਬਾਇਰ। ਅਤੇ ਤੁਸੀਂ ਕਹਿ ਰਹੇ ਹੋ ਵੀ ਤੁਹਾਡੀ ਤਰਜੀਹ ਹੋਣੀ ਚਾਹੀਦੀ ਹੈ ਅਫੋਰਡੇਬਿਲਿਟੀ, ਅਤੇ ਫਿਰ ਇਹ ਤਾਂ ਅਫੋਰਡੇਬਿਲਿਟੀ ਦੇ ਵਿੱਚ ਵਾਧਾ ਨਹੀਂ ਹੋਇਆ ਸੀ, ਤੁਸੀਂ ਸਗੋਂ ਹੁਣ ਤਾਂ ਗੱਲ ਹੀ ਚੱਲਦੀ ਹੈ ਜਿਹੜੇ ਡਿਵੈਲਪਰ ਕੋਸਟ ਚਾਰਜਿਸ ਨੇ, DCC ਅਤੇ ਹੋਰ ਜਿਹੜੇ ਇਸ ਤਰ੍ਹਾਂ ਦੀਆਂ ਡਿਵੈਲਪਿੰਗ ਫੀਸ ਵਗੈਰਾ ਨੇ, ਵੀ ਇਹਨਾਂ ਨੂੰ ਤਾਂ ਫੈਡਰਲ ਸਰਕਾਰ ਨੂੰ, ਪ੍ਰੋਵਿੰਸ਼ਲ ਸਰਕਾਰ ਨੂੰ ਰਲ ਕੇ ਸਬਸਿਡਾਈਜ਼ ਕਰਨਾ ਚਾਹੀਦਾ ਡਿਵੈਲਪਰਸ ਵਾਸਤੇ, ਵੀ ਜੇ ਤੁਸੀਂ ਸਪਲਾਈ ਵਧਾਉਣ ਦੀ ਗੱਲ ਕਰਦੇ ਹੋ। ਅਤੇ ਪਰ ਦੂਜੇ ਪਾਸੇ ਹੁਣ ਇਹ ਚਿੱਠੀ 'ਚ ਕਹਿ ਰਹੇ ਵੀ ਅਫੋਰਡੇਬਿਲਿਟੀ ਵਧਾਓ ਪਰ ਡਿਵੈਲਪਰਸ ਦੇ ਉੱਤੇ ਡਿਵੈਲਪਮੈਂਟ ਕੋਸਟ ਲਾ ਦਿਓ, ਚਾਰਜ ਲਗਾ ਦਿਓ।
ਇੱਥੇ ਗੱਲ ਦੁਬਾਰਾ ਤੋਂ ਇੱਕ, ਅੱਛਾ ਜਿਹੜੇ ਹੁਣ ਸਾਡੇ ਨਵੇਂ ਹਾਊਸਿੰਗ ਮਿਨਿਸਟਰ ਨੇ, ਇਹ ਵੀ ਗੱਲ ਕਰ ਲਈਏ, ਕ੍ਰਿਸਟੀਨ ਬੋਇਲ ਜਿਹੜੇ BC ਦੇ ਨਵੇਂ ਹਾਊਸਿੰਗ ਮਿਨਿਸਟਰ ਨੇ, ਉਹਨਾਂ ਨੇ ਕਿਹਾ ਦੇਖੋ ਇਹ ਸਾਰੀ ਜਿਹੜੀ ਸਲਾਹ ਅਸੀਂ ਉਹਦਾ ਸਵਾਗਤ ਕਰਦੇ ਹਾਂ, ਅਤੇ ਜੇ ਇਹਦੇ ਵਿੱਚੋਂ ਕੁਝ ਚੀਜ਼ਾਂ ਨੂੰ ਅਸੀਂ ਇਸ ਇਨਪੁੱਟ ਨੂੰ ਬੜਾ ਸੀਰੀਅਸਲੀ ਲੈ ਰਹੇ ਹਾਂ। ਉਹਨਾਂ ਨੇ ਜਿਹੜੀਆਂ ਗੱਲਾਂ ਹਾਈਲਾਈਟ ਕੀਤੀਆਂ, ਕਹਿੰਦੇ ਸਰਕਾਰ ਇੱਕ ਤਾਂ ਆਲਰੇਡੀ ਨਾਨ ਮਾਰਕੀਟ ਹਾਊਸਿੰਗ ਦੇ ਵਿੱਚ ਰਿਕਾਰਡ ਇਨਵੈਸਟਮੈਂਟ ਕਰ ਰਹੀ ਆ, ਫਿਰ ਇੱਕ ਜਿਹੜਾ ਰੈਂਟਲ ਪ੍ਰੋਟੈਕਸ਼ਨ ਫੰਡ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀ ਕਿ ਜੇ ਕੋਈ ਮੌਜੂਦਾ ਰੈਂਟਲ ਬਿਲਡਿੰਗ ਜੇ ਉਹ ਸੇਲ 'ਤੇ ਜਾਂਦੀ ਆ, ਉਹਦੀ ਵਿਕਰੀ ਉਹਨੂੰ ਉਹਦੇ ਉੱਪਰ ਔਫਰ ਕਰਨ ਦੇ ਵਾਸਤੇ ਜਿਹੜੇ ਨਾਨ ਪ੍ਰੋਫਿਟ ਹਾਊਸਿੰਗ ਪ੍ਰੋਵਾਈਡਰਸ ਨੇ ਉਹਨਾਂ ਨੂੰ ਫੰਡ ਮੁਹੱਈਆ ਕਰਾਇਆ ਜਾਏਗਾ, ਤੁਸੀਂ ਆਹ ਬਿਲਡਿੰਗ ਖਰੀਦ ਲਓ, ਇਸ ਨੂੰ ਨਾਨ ਮਾਰਕੀਟ ਰੈਂਟਲ ਦੇ ਤੌਰ 'ਤੇ ਜੇ ਤੁਸੀਂ ਬਰਕਰਾਰ ਰੱਖ ਸਕਦੇ ਹੋ ਤਾਂ ਤੁਹਾਨੂੰ ਸਰਕਾਰ ਨੇ ਆਹ ਫੰਡ ਮੁਹੱਈਆ ਕਰਾਤਾ, ਇਹ 'ਚੋਂ ਪੈਸੇ ਤੁਸੀਂ ਉਧਾਰੇ ਲੈ ਕੇ ਇਹ ਜਿਹੜੀ ਬਿਲਡਿੰਗ ਖਰੀਦ ਸਕਦੇ ਹੋ।
ਪਹਿਲਾ ਮੌਕਾ ਤੁਹਾਨੂੰ ਦਿੱਤਾ ਜਾਏਗਾ,
ਫਸਟ ਰਾਈਟ ਟੂ ਸੇ ਨੋ। ਹਾਂ,
ਪਰ ਜਿਹੜੀ ਵਿਜੇ ਜੀ ਆਹ ਗੱਲ ਨਾ ਵੀ ਸਰਕਾਰ ਨੂੰ ਕਿਸੇ ਵੀ ਮਿਨਿਸਟਰੀ ਨੂੰ ਜਦੋਂ ਵੀ ਕੋਈ ਸਵਾਲ ਪੁੱਛਿਆ ਜਾਂਦਾ ਵੀ ਜੀ ਸਕੂਲਾਂ ਦੇ ਵਿੱਚ ਪੋਰਟੇਬਲਸ ਕਿਉਂ ਨੇ, ਹੋਸਪਿਟਲਸ ਦੇ ਵਿੱਚ ਵੇਟ ਟਾਈਮਸ ਇੰਨੇ ਜ਼ਿਆਦਾ ਕਿਉਂ ਨੇ, ਹਮੇਸ਼ਾ ਜਵਾਬ ਇਹੀ ਆਉਂਦਾ, ਚਾਹੇ ਉਹ ਹੈਲਥ ਮਿਨਿਸਟਰੀ ਹੋਵੇ, ਹਾਊਸਿੰਗ ਮਿਨਿਸਟਰੀ ਹੋਵੇ, ਐਜੂਕੇਸ਼ਨ ਮਿਨਿਸਟਰੀ ਹੋਵੇ, ਦੈਟ BC ਗਵਰਨਮੈਂਟ ਇਜ਼ ਮੇਕਿੰਗ ਰਿਕਾਰਡ
ਇਨਵੈਸਟਮੈਂਟ,
ਦਿਸ ਇਜ਼ ਜਸਟ ਲਾਈਕ ਸੇਇੰਗ ਦਿਸ ਇਜ਼ ਅਵਰ ਬੈਸਟ ਆਈਫੋਨ ਐਵਰ। ਐਪਲ ਵਾਲੇ ਹਰ ਅਨਾਊਂਸਮੈਂਟ ਦੇ ਵਿੱਚ ਇਹੀ ਕਹਿੰਦੇ ਆ, ਦਿਸ ਇਜ਼ ਦਾ ਬੈਸਟ ਆਈਫੋਨ ਵੀ ਹੈਵ ਐਵਰ ਮੇਡ। ਹੁੰਦਾ ਕੀ ਹੈ ਜੀ, ਉਹਦੇ ਵਿੱਚ ਕੈਮਰਾ ਜੀ, ਅਸੀਂ ਉਹਦੇ ਵਿੱਚ 8V ਕਰਤੀ ਵੀ, ਹੁਣ ਰਾਤ ਨੂੰ ਫੋਟੋ ਖਿੱਚ ਸਕਦੇ ਤੇ ਦੈਟ ਇਜ਼ ਇਟ। ਉਹਦੇ ਵਾਸਤੇ ਹੁਣ ਤੁਸੀਂ ਸਾਡੇ ਕੋਲੋਂ $1600 ਦਾ ਨਵਾਂ ਆਈਫੋਨ ਲੈ ਲਓ। ਸੋ ਦਿਸ ਇਜ਼ ਦਾ ਬੈਸਟ ਆਈਫੋਨ ਵੀ ਐਵਰ ਮੇਡ। ਸੋ ਯੈਸ, ਯੂ ਆਰ ਮੇਕਿੰਗ ਰਿਕਾਰਡ ਇਨਵੈਸਟਮੈਂਟ, ਪਰ ਕਲੀਅਰਲੀ ਦੇ ਨਾਟ ਇਨਫ
ਇੰਪੈਕਟ ਕਿੱਥੇ।
ਹਾਂ, ਸੋ ਜਨਸੰਖਿਆ ਦੇ ਵਿੱਚ ਵਾਧਾ ਹੋ ਰਿਹਾ, ਬਜਟਸ ਵੱਧ ਰਹੇ ਨੇ, ਸੋ ਮਹਿੰਗਾਈ ਵੱਧ ਰਹੀ ਹੈ, ਆਫਕੋਰਸ ਤੁਹਾਨੂੰ ਜ਼ਿਆਦਾ ਇਨਵੈਸਟਮੈਂਟ ਕਰਨੀਆਂ ਪੈਣਗੀਆਂ, ਤੁਹਾਡਾ ਰੈਵਨਿਊ ਤਾਂ ਵੱਧ ਰਿਹਾ, ਤੁਹਾਡਾ ਬਜਟ ਵੱਧ ਰਿਹਾ, ਸੋ ਯੂ ਆਰ ਮੇਕਿੰਗ ਰਿਕਾਰਡ ਇਨਵੈਸਟਮੈਂਟਸ, ਪਰ ਜਨਸੰਖਿਆ ਦੇ ਵਿੱਚ ਵੀ ਰਿਕਾਰਡ ਵਾਧਾ ਹੋ ਰਿਹਾ, ਜ਼ਰੂਰਤਾਂ ਦੇ ਵਿੱਚ ਵੀ ਰਿਕਾਰਡ ਵਾਧਾ ਹੋ ਰਿਹਾ, ਐਂਡ ਦ ਇਨਵੈਸਟਮੈਂਟਸ ਯੂ ਆਰ ਮੇਕਿੰਗ ਦੇ ਆਰ ਕਲੀਅਰਲੀ ਨਾਟ ਇਨਫ।
ਐਂਡ ਜਿਹੜੀਆਂ ਇਨਵੈਸਟਮੈਂਟਸ ਦੀ ਰਿਕਾਰਡ ਦੀ ਗੱਲ ਕੀਤੀ ਜਾਂਦੀ ਹੈ, ਸਵਾਲ ਹੁਣ ਇਹ ਵੀ ਉੱਠਣਾ ਚਾਹੀਦਾ ਕਿ ਰਿਕਾਰਡ ਐਫੀਸ਼ੀਐਂਸੀ ਕਿੱਥੇ ਆ, ਐਫੀਸ਼ੀਐਂਸੀ ਅਚੀਵ ਕਰਨ ਲਈ ਸਿਸਟਮ ਦੇ ਵਿੱਚ ਕੀ ਕੀਤਾ ਜਾਣਾ, ਇਸ ਵੇਲੇ ਜਿਹੜੇ ਦੌਰ ਦੇ ਵਿੱਚੋਂ ਮੈਂ ਕਿਸੇ ਨਾਲ ਨਾ ਕੱਲ੍ਹ ਗੱਲ ਕਰਦਾ ਪਿਆ ਸੀ, ਉਹਨਾਂ ਦੀ ਓਬਜ਼ਰਵੇਸ਼ਨ ਇਹ ਸੀ, ਕਹਿੰਦੇ ਜੇ ਹੁਣ ਆਪਾਂ 2025 ਵੀ ਆਲਮੋਸਟ ਖਤਮ ਹੋਣ ਦੀ ਕਗਾਰ 'ਤੇ ਆ, ਕਹਿੰਦੇ ਜਿਹੜਾ ਹੁਣ ਤੋਂ ਲੈ ਕੇ 2030 ਤੱਕ ਦਾ ਸਮਾਂ, ਜੇ 2030 ਤੱਕ ਜਿਸ ਤਰ੍ਹਾਂ ਦੀਆਂ ਅਲਗਰਜ਼ੀਆਂ ਸਰਕਾਰਾਂ ਦੀਆਂ ਚੱਲਦੀਆਂ, ਜਿਸ ਤਰ੍ਹਾਂ ਦੀ ਇੱਕ ਸੁਸਤੀ ਚੱਲਦੀ ਰਹੀ ਹੈ, ਇੱਕ ਇਨਡਿਫਰੈਂਸ ਚੱਲਦਾ ਰਿਹਾ, ਜੇ ਦਰੁਸਤ ਨਾ ਹੋਇਆ, ਕਹਿੰਦੇ ਹਲੇ ਤੁਹਾਨੂੰ ਲੱਗਦਾ ਵੀ ਕੈਨੇਡਾ ਉਹ ਕੈਨੇਡਾ ਨਹੀਂ ਆ ਜਿਹੜਾ ਪਹਿਲਾਂ ਸੀ, ਕਹਿੰਦੇ ਦੇਖਿਓ ਜੇ 2030 ਤੱਕ ਆਹ 4 ਸਾਲ ਬੜੇ ਕਰੂਸ਼ੀਅਲ ਨੇ, ਜੇ ਇਹਨਾਂ ਗਵਰਨਮੈਂਟਸ ਨੇ ਕੁਛ ਨਾ ਕੀਤਾ, ਕਹਿੰਦੇ ਫਿਰ ਭੁੱਲ ਜਾਓ ਵੀ ਕੈਨੇਡਾ ਦੇ ਵਿੱਚ ਜਿਹੜੀ ਸਮੱਸਿਆਵਾਂ ਨੇ ਉਹ ਕਿਤੇ ਕੰਟਰੋਲ 'ਚ ਆਉਣਗੀਆਂ, ਸਗੋਂ ਇਹ ਸਮੱਸਿਆਵਾਂ ਹੋਰ ਅੱਗੇ ਤੋਂ ਅੱਗੇ ਇਹਨਾਂ ਦੇ ਵਿੱਚ ਹੋਰ ਵਾਧਾ ਹੁੰਦਾ ਜਾਣਾ, ਅਤੇ ਆਈ ਥਿੰਕ ਉਹ ਆਬਜ਼ਰਵੇਸ਼ਨ ਸਹੀ ਆ।
ਆਈ ਥਿੰਕ ਆਈ ਨੋ ਤੁਸੀਂ ਕਿੰਨਾ ਗੱਲ ਕਰ ਰਹੇ ਸੀ।
ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।
ਸ਼ਾਮੀ ਤੁਹਾਨੂੰ ਸੁਣਦੇ ਹਾਂ ਅਤੇ ਕੱਲ੍ਹ ਸਵੇਰੇ ਫੇਰ ਗੱਲ ਕਰਦੇ ਹਾਂ।
ਜ਼ਰੂਰ।
ਹੈਵ ਅ ਗੁੱਡ ਡੇ।
ਯੂ ਟੂ। ਥੈਂਕ ਯੂ।